ਇੱਕ ਦਿਨ ਸੰਤ ਬਿਮਲਾ ਸਿੰਘ ਜੀ ਇੱਕ ਛੋਟੀ ਜਿਹੀ ਕੁਟੀਆ ਵਿੱਚ, ਜੋ ਸ਼ਹਿਰੋਂ ਬਾਹਰ ਇੱਕ ਨਿੱਕੀ ਜਿਹੀ ਬਗੀਚੀ ਵਿੱਚ ਬਣੀ ਹੋਈ ਸੀ, ਉਸ ਵਿੱਚ ਬੈਠੇ ਸਨ। ਸੁਖਮਣੀ ਸਾਹਿਬ ਦਾ ਪਾਠ ਆਪਣੇ ਇਸ ਇਕਾਂਤ ਵਿੱਚ ਬੜੀ ਮਧੁਰ ਧੁਨੀ ਨਾਲ ਕੀਤਾ ਅਤੇ ਆਪ ਹੀ ਪਾਠ ਸੁਣ ਸੁਣ ਕੇ ਬੜਾ ਆਨੰਦ ਲਿਆ। ਜੋ ਰਸ ਉਹਨਾਂ ਨੂੰ ਇਸ ਵੇਲੇ ਪਾਠ ਵਿੱਚ ਆ ਰਿਹਾ ਸੀ, ਉਸ ਨਾਲ ਗਦ ਗਦ ਹੋਏ ਬੈਠੇ ਸਨ ਅਤੇ ਠੰਡ ਅਤੇ ਸੀਤਲਤਾ ਅੰਦਰ ਬਾਹਰ ਵਰਤ ਰਹੀ ਸੀ। ਉਸ ਵੇਲੇ ਦੋ ਤਿੰਨ ਸੱਜਣ ਉੱਥੇ ਆਏ, ਭਾਵੇਂ ਉਹਨਾਂ ਦਾ ਚਿੱਤ ਨਹੀਂ ਸੀ ਕਿ ਇਸ ਬੱਝੇ ਹੋਏ ਸਵਾਦ ਵੇਲੇ ਕੋਈ ਆਵੇ ਤੇ ਉਸ ਰੰਗ ਵਿੱਚ ਭੰਗ ਪਵੇ ਜਿਸ ਰੰਗ ਵਿੱਚ ਉਹ ਸੁਖੀ ਹੋਏ ਬੈਠੇ ਸਨ। ਪਰ ਸੰਤ ਬਿਮਲਾ ਸਿੰਘ ਆਪ ਗੁਰੂ ਬਾਬੇ ਦੇ ਬਖਸ਼ੇ ਹੋਏ ਅੰਦਰੋਂ ਬਾਹਰੋਂ ਤਿਆਗੀ ਹਰੀ ਦੇ ਜਨ ਸਨ ਅਤੇ ਆਪਣੀ ਸਾਰੀ ਖੇਡ ਵਾਹਿਗੁਰੂ ਦੇ ਹੁਕਮ ਵਿੱਚ ਸਮਝਦੇ ਸਨ। ਗ੍ਰਿਸਥੀ ਵਿੱਚ ਰਹਿ ਕੇ ਉਹਨਾਂ ਨੇ ਆਪ ਬੜੀ ਕਾਲ ਕਮਾਈ ਕੀਤੀ, ਸੰਸਾਰ ਦੇ ਦੁੱਖ ਸੁੱਖ ਵੇਖੇ, ਨੇਕੀ ਦੇ ਬਦਲੇ ਤਕਲੀਫਾਂ ਝੱਲੀਆਂ, ਬਦੀ ਨੂੰ ਝੱਲਿਆ, ਅਣਥੱਕ ਘਾਲਾਂ ਘਾਲ ਕੇ ਨਿਰਾਸ਼ਤਾ ਦੇ ਮੂੰਹ ਤੱਕੇ, ਸੰਤ ਸੇਵਾ ਵਿੱਚ ਵੀ ਬਹੁਤ ਸਮਾਂ ਕਮਾਈ ਕਰਕੇ ਸਭ ਤਰ੍ਹਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਦੀ ਨਦੀ ਤਰੀ ਹੋਈ ਸੀ। ਸੇਵਾ, ਬਾਣੀ, ਭਜਨ ਸਾਰੇ ਅਭਿਆਸ ਕੀਤੇ ਅਤੇ ਪਹਿਲੀ ਉਮਰੇ ਵਿਦਿਆ ਪ੍ਰਾਪਤੀ ਦੇ ਲਈ ਵੀ ਬੜਾ ਦੁੱਖ ਭੋਗਿਆ। ਅੰਤ ਜਦ ਨਾਮ ਵਿੱਚ ਰਸ ਪਿਆ ਤਾਂ ਆਪੇ ਵਿੱਚ ਆਇਆ ਰਸ ਵਿਸਮਾਦ ਵਿੱਚ ਲੈ ਗਿਆ, ਤਾਂ ਉਹ ਕੁਝ ਹੋ ਗਿਆ ਜਿਸ ਨੂੰ ਵਸਲ ਆਖਦੇ ਨੇ ਜਾਂ ਪਰਮ ਪਦ ਆਖਦੇ ਨੇ ਜਾਂ ਸਫਲ ਗਿਆਨ ਪ੍ਰਾਪਤੀ ਦਾ ਵਰਣਨ ਕਰਦੇ ਨੇ, ਜਿਸ ਗਿਆਨ ਦਾ ਅਰਥ ਨਿਰੀ ਦਿਮਾਗੀ ਵਾਕਫੀਅਤ ਨਹੀਂ ਸਗੋਂ ਅਨੁਭਵ ਤੇ ਸੱਚੀ ਮੁੱਚੀ ਦੀ ਕੋਈ ਪ੍ਰਾਪਤੀ ਜਾਂ ਯਥਾਰਥਕਤਾ ਹੁੰਦੀ ਹੈ, ਉਹ ਹਾਸਲ ਹੋ ਗਿਆ। ਇਸ ਸਮੇਂ ਤੋਂ ਉਹਨਾਂ ਨੂੰ ਹੁਕਮ ਦਾ ਝਲਕਾ ਵੱਜ ਗਿਆ ਤੇ ਹੁਣ ਉਸੇ ਰੰਗ ਵਿੱਚ ਰਹਿੰਦੇ ਸਨ ਜੋ ਨਾਮ ਜਪਣ ਵਾਲਿਆਂ ਨੂੰ ਨਾਮੀ ਦੀ ਪ੍ਰਾਪਤੀ ਤੋਂ ਹੁੰਦਾ ਹੈ। ਬਾਹਰ ਦੇਖਦਿਆਂ ਉਸੇ ਦਾ ਹੀ ਵਿਕਾਸ ਮਿਲਦਾ ਹੈ। ਹਾਂ, ਹੁਣ ਮਨ ਅੰਦਰ ਬਾਹਰ ਹੁਕਮ ਨੂੰ ਵੀ ਵੇਖਦਾ ਹੈ। ਆਪਣੇ ਮਨ ਦੇ ਮੁਤਾਬਕ ਸੰਤ ਜੀ ਹੋਰਾਂ ਦੇ ਚਿੱਤ ਨੇ ਹੁਣ ਆਉਂਦੇ ਸੱਜਣ ਵੇਖ ਕੇ ਝੱਟ ਵਾਹਿਗੁਰੂ ਦੇ ਹੁਕਮ ਵੱਲ ਰੁੱਖ ਕੀਤਾ ਤੇ ਆਪਣੇ ਮਨ ਨੂੰ ਉਹਨਾਂ ਨੇ ਆਖਿਆ, ਭਲਿਆ ਲੋਕਾ, ਤੈਨੂੰ ਇਹ ਤ੍ਰਿਸ਼ਨਾ ਨਾ ਹੋਵੇ ਕਿ ਮੈਨੂੰ ਸੰਤ ਜਾਣ ਕੇ ਕੋਈ ਆ ਕੇ ਮਿਲੇ। ਤੇਰਾ ਸੁਖ ਤੇ ਤਾਂ ਹੈ ਜਦੋਂ ਕੋਈ ਆਪੇ ਆਵੇ ਉਸ ਨੂੰ ਹੁਕਮ ਵਿੱਚ ਆਇਆ ਜਾਣ, ਹੁਕਮ ਸਮਝ ਕੇ ਜੋ ਸੱਚ ਹੈ, ਤੈਨੂੰ ਪਤਾ ਹੈ ਕਿ ਸੱਚ ਹੈ ਸੋ ਕਹਿ ਦੇ। ਜਦੋਂ ਸੁਣਨ ਵਾਲਾ ਸੁਣ ਕੇ ਚਲਾ ਜਾਵੇ ਤਾਂ ਤੂੰ ਖੁਸ਼ ਹੋ ਕਿ ਹੁਣ ਸਾਈਂ ਦਾ ਹੁਕਮ ਇਕਾਂਤ ਦਾ। ਇਕਾਂਤ ਵਿੱਚ ਆਪਣੇ ਪ੍ਰੀਤਮ ਦੇ ਖੁੱਲੇ ਰੰਗ ਮਾਣ, ਵੇਖ ਕਦੇ ਇਕਾਂਤ ਵਿੱਚ ਨਾ ਐਵੇਂ ਮਨ ਦੇ ਵਿਅਰਥ ਦੇ ਮਨੋਰੰਜਨ ਵਿੱਚ ਨਾ ਪਵੀ ਜਾਂ ਚਿੜੀਆਂ ਤੋਤਿਆਂ ਦੇ ਵੇਖਣ ਵਿੱਚ ਹੀ ਕਿਤੇ ਮਨ ਖੁਸ਼ ਨਾ ਹੋ ਜਾਏ, ਬਲਕਿ ਇਸ ਸਾਰੇ ਕੁਝ ਦੇ ਪਿੱਛੇ ਜੋ ਵਿਸਮਾਦ ਦੇਣ ਵਾਲਾ ਹੈ ਉਸਨੂੰ ਵੇਖੇ। ਇਸ ਰੰਗ ਰੂਪ ਜਲ, ਪਵਨ, ਪਾਣੀ, ਚੰਦਰਮਾ, ਸੂਰਜ, ਘਾਹ, ਬੂਟੇ, ਬ੍ਰਿਛ, ਪੱਤੇ, ਸ਼ਾਖਾਵਾਂ, ਫੁੱਲ, ਫਲ ਫਿਰ ਤੈਨੂੰ ਵਿਸਮਾਦ ਦੇਣਗੇ। ਵੇਖ ਵਿੜਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰਾ ਭਾਗ। ਸੋ ਜੋ ਸੱਜਣ ਆ ਰਹੇ ਨੇ ਹੁਕਮ ਵਿੱਚ ਨੇ ਤੇ ਤੂੰ ਹੁਕਮ ਵਿੱਚ ਕਹਿ ਦੇਈਂ ਜੋ ਹੁਕਮੀ ਤੈਨੂੰ ਹੁਕਮ ਦੇਵੇ। ਜੋ ਫੁਰਨਾ ਉਸ ਵੇਲੇ ਹੁਕਮ ਵਿੱਚ ਆਵੇ ਉਸ ਨੂੰ ਸਾਫ ਸਾਫ ਵਰਣਨ ਕਰ ਦੇਈ। ਸੰਤ ਜੀ ਮਨ ਵਿੱਚ ਇਹ ਖਿਆਲਾਂ ਕਰ ਰਹੇ ਸਨ ਜਦੋਂ ਉਹ ਦੋ ਤਿੰਨ ਸੱਜਣ ਆ ਗਏ। ਸੰਤ ਜੀ ਹੋਰਾਂ ਨੇ ਬੜੇ ਆਦਰ ਦੇ ਵਾਕ ਆਖੇ ਅਤੇ ਪਿਆਰ ਨਾਲ ਆਪਣੇ ਕੋਲ ਬਿਠਾ ਲਿਆ। ਕੁਝ ਚਿਰ ਸਤਸੰਗ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਇੱਕ ਸੱਜਣ ਬੜਾ ਚੁੱਪ ਚਾਪ ਤੇ ਉਦਾਸੀ ਭਰੇ ਚਿਹਰੇ ਵਾਲਾ ਬਿਨਾਂ ਗੱਲ ਕੀਤਿਆਂ ਬੈਠਾ ਰਿਹਾ। ਸੰਤ ਜੀ ਨੇ ਉਸ ਵੱਲ ਵੇਖ ਕੇ ਆਖਿਆ, ਬਈ ਇਹ ਸੱਜਣ ਬੜਾ ਦੁਖੀ ਜਾਪਦਾ ਤੇ ਕਿਸੇ ਖਾਸ ਵਡੇਰੀ ਮੁਸੀਬਤ ਵਿੱਚੋਂ ਆਇਆ ਲੱਗਦਾ ਹੈ। ਸਰਦਾਰ ਬਾਘ ਸਿੰਘ ਜੀ ਆਖਣ ਲੱਗੇ, ਮਹਾਰਾਜ ਜੀ ਇਸ ਪ੍ਰੇਮੀ ਦਾ ਨਾਂ ਨਿਰਮਾਣ ਸਿੰਘ ਹੈ ਤੇ ਇਹ ਕੋਟੇ ਤੋਂ ਆਇਆ। ਇਸ ਦਾ ਆਪਣਾ ਮਕਾਨ ਤੇ ਦੁਕਾਨ ਸੀ ਉੱਥੇ, ਉਹ ਟੈ ਗਿਆ। ਪਿਛਲੇ ਭੁਚਾਲ ਵਿੱਚ ਤਿੰਨ ਚਾਰ ਬੱਚੇ ਵਿੱਚੇ ਹੀ ਦੱਬ ਕੇ ਪਰਲੋਕ ਜਾ ਵਸੇ। ਸਿਰਫ ਆਪ ਅਤੇ ਇਹਨਾਂ ਦੀ ਇਸਤਰੀ ਬਚ ਗਏ ਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਕਾਲਜ ਵਿੱਚ ਪੜ੍ਹਦਾ ਸੀ, ਸਿਰਫ ਉਹ ਬਚੇ ਨੇ। ਪਦਾਰਥ ਚਲਾ ਗਿਆ, ਰੁਜ਼ਗਾਰ ਚਲਾ ਗਿਆ, ਵਿਛੜ ਗਏ ਬੱਚਿਆਂ ਦਾ ਭਾਰੀ ਦੁੱਖ ਹੈ, ਜਿਸ ਕਰਕੇ ਇਹ ਅਸਹਿ ਹੈ ਗਮ ਵਿੱਚ ਨੇ। ਉਂਝ ਗੁਰੂ ਦੀ ਮਿਹਰ ਵੀ ਹੈ ਕਿ ਪਿੱਛੇ ਪਿਤਾ ਜੀ ਰਾਜ਼ੀ ਨੇ ਤੇ ਉਹਨਾਂ ਨੇ ਇਸ ਆਉਂਦੇ ਨਿਰਮਾਣ ਸਿੰਘ ਨੂੰ ਆਦਰ ਤੇ ਦਿਲਾਸਾ ਦਿੱਤਾ ਤੇ ਕਿਹਾ ਕਿ ਵਾਹਿਗੁਰੂ ਦਾ ਬਖਸ਼ਿਆ ਬਹੁਤ ਕੁਝ ਹੈ, ਗਈ ਮਾਇਆ ਦਾ ਫਿਕਰ ਨਾ ਕਰੋ। ਨਿਰਮਾਣ ਸਿੰਘ ਜੀ ਗੁਰੂ ਘਰ ਦੇ ਪ੍ਰੇਮੀ ਨੇ, ਬਾਣੀ ਪੜ੍ਹਦੇ ਨੇ, ਸਬਰ ਸ਼ੁਕਰ ਕਰਦੇ ਨੇ, ਪਰ ਕਹਿੰਦੇ ਨੇ ਦਿਲ ਨਹੀਂ ਟਿਕਦਾ। ਘੜੀ ਮੁੜੀ ਅੰਦਰੋਂ ਕਸ਼ਟ ਤੇ ਉਦਾਸੀ ਆ ਜਾਂਦੀ ਹੈ, ਮਨ ਕਾਹਲਾ ਪੈਂਦਾ ਹੈ। ਇਸੇ ਲਈ ਤੁਹਾਡੇ ਕੋਲ ਆਏ ਨੇ ਕਿ ਜੇ ਆਪ ਦੀ ਸੰਗਤ ਨਾਲ ਕੁਝ ਮੇਰ ਹੋ ਜਾਏ। ਸੰਤ ਜੀ ਆਖਣ ਲੱਗੇ, ਭਾਈ ਬਾਘ ਸਿੰਘ ਜੀ ਲੱਗਿਆ ਹੋਇਆ ਜ਼ਖਮ ਤੇ ਸਮੇਂ ਨਾਲ ਹੀ ਮਿਟਣਾ ਹੈ। ਗੱਲਾਂ ਨਾਲ ਕੋਈ ਜ਼ਖਮ ਕਿਵੇਂ ਮਿਟਾ ਸਕਦਾ ਹੈ? ਅੱਗੇ ਵੀ ਸਾਨੂੰ ਕੋਟੇ ਦੇ ਭੁਚਾਲ ਦੇ ਕਿਤਨੇ ਸਾਰੇ ਦੁਖੀ ਮਿਲੇ ਨੇ, ਜਦੋਂ ਉਹਨਾਂ ਦਾ ਹਾਲ ਸੁਣੀਦਾ ਤਾਂ ਸੱਚਮੁੱਚ ਸਾਡਾ ਮਨ ਵੀ ਵੈਰਾਗਮਈ ਹੋ ਜਾਂਦਾ ਹੈ। ਭਾਵੇਂ ਸਾਡਾ ਕੋਈ ਨਿੱਜੀ ਸੰਬੰਧੀ ਤਾਂ ਉੱਥੇ ਨਹੀਂ ਸੀ, ਪਰ ਸਾਰੇ ਜੀ ਆਪਣੇ ਨੇ ਤੇ ਸਾਰਿਆਂ ਦਾ ਦੁੱਖ ਸੁੱਖ ਸਾਂਝਾ ਹੈ ਤੇ ਦੁੱਖ ਨਾ ਆਪਣੀ ਝਰਨਾਹਟ ਛੇੜ ਦਿੰਦਾ ਹੈ। ਜਿਨ੍ਹਾਂ ਦੇ ਪਿਆਰੇ ਵਿਛੜ ਗਏ, ਉਮਰਾਂ ਦੀਆਂ ਕਮਾਈਆਂ ਰੁੜ ਗਈਆਂ, ਇੱਕ ਛਿਨ ਵਿੱਚ ਹੀ ਲੱਖਾਂ ਤੋਂ ਕੱਖ ਵਿੱਚ ਆ ਗਏ, ਜਿਨ੍ਹੇ ਉਹਨਾਂ ਭਿਆਨਕ ਨਜ਼ਾਰਿਆਂ ਨੂੰ ਵੇਖਿਆ, ਸੱਟ ਫੇਟ ਖਾਧੀ, ਹਸਪਤਾਲਾਂ ਜਾਂ ਰੇਲਾਂ ਗੱਡੀਆਂ ਵਿੱਚ ਦਿਨ ਕੱਟੇ, ਉਹਨਾਂ ਦੁੱਖਾਂ ਨੂੰ ਸੁਣਿਆ ਤਕਲੀਫ ਹੁੰਦੀ ਹੈ, ਮਨ ਨੂੰ ਕੰਬਣੀ ਛਿੜਦੀ ਹੈ। ਪਰ ਇਨਸਾਨ ਕੋਲ ਸਿਰਫ ਹਮਦਰਦੀ ਕਰਨ ਤੇ ਦਿਲਾਸਾ ਦੇਣ ਦੇ ਹੋਰ ਦੂਜੇ ਨਾਲ ਦੁੱਖ ਵੰਡਣ ਦਾ ਰਸਤਾ ਵੀ ਕਿਹੜਾ ਹੈਗਾ? ਨਿਰਮਾਣ ਸਿੰਘ ਜੀ ਆਖਣ ਲੱਗੇ, ਜੀ ਤੁਸੀਂ ਸੱਚ ਕਿਹਾ ਹੈ। ਸਮਝ ਸਮਝਾ ਕੇ, ਵਿਚਾਰ ਕਰਕੇ, ਸੁਖੀ ਹੋ ਕੇ ਫਿਰ ਇਹ ਮੇਰਾ ਮਨ ਅੰਦਰੋਂ ਕਿਸੇ ਢਹਿੰਦੀ ਕਲਾ ਵਿੱਚ ਜਾ ਵੜਦਾ ਹੈ। ਹੁਣ ਤੇ ਕੋਈ ਆਪ ਵਰਗਾ ਮਹਾਨ ਪੁਰਸ਼ ਹੀ ਮਿਹਰ ਕਰੇ ਤਾਂ ਕਿਰਪਾ ਹੋਵੇ। ਸੰਤ ਜੀ ਨੇ ਜਵਾਬ ਦਿੱਤਾ, ਦੇਖੋ ਗੁਰਮੁਖੋ, ਗੁਰੂ ਨੇ ਆਖਿਆ ਸੀ, ਦੁੱਖ ਵੇ ਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦੇਖੋ ਸਾਡਾ ਹਿਰਦਾ ਹਮਦਰਦੀ ਨਾਲ ਭਰਿਆ ਹੋਇਆ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ। ਕੋਈ ਸੇਵਾ ਕਰਕੇ ਅਸੀਂ ਸੁੱਖ ਦੇ ਸਕੀਏ ਤਾਂ ਸਾਡਾ ਸਰੀਰ ਵੀ ਹਾਜ਼ਰ ਹੈ, ਪਰ ਉਹ ਕਰਾਮਾਤ ਸਾਡੇ ਪਾਸ ਹੈ ਨਹੀਂ ਜੋ ਗੁਰੂ ਦੇ ਪਾਸ ਸੀ। ਸਾਡੀ ਤਾਂ ਸਿਰਫ ਆਪਣੀ ਜਾਨ, ਆਪਣਾ ਮਨ ਤਨ ਭਰਾਵਾਂ ਤੋਂ ਕੁਰਬਾਨ ਕਰਨ ਵਾਲੀ ਗੱਲ ਹੈ। ਮੈਂ ਹਾਜ਼ਰ ਹਾਂ, ਸੇਵਾ ਦੱਸੋ। ਨਿਰਮਾਣ ਸਿੰਘ ਹੋਰਾਂ ਨੇ ਆਖਿਆ, ਜੀ ਸੰਤ ਜੀ, ਜੋ ਹੋਣਾ ਸੀ ਸੋ ਹੋ ਚੁੱਕਾ। ਮਰੇ ਤੇ ਦੱਬੇ ਗਲ ਸੜ ਚੁੱਕੇ ਕਦੇ ਨਹੀਂ ਜੀਵੇ। ਅੰਦਰਲਾ ਜ਼ਖਮ ਕਦੇ ਮਿਲ ਜਾਏ ਹਾਲੇ ਤੇ ਸਿਰਫ ਨਾ ਘਬਰਾਹਟ ਹੁੰਦੀ ਹੈ ਵੀ ਇਹ ਕਿਉਂ ਹੋਇਆ। ਅੱਖ ਦੇ ਪਲਕਾਰੇ ਵਿੱਚ ਭਿਆਨਕ ਪਰਲੋ ਮਚ ਗਈ। ਘਰ ਮਹੱਲ ਸੋਹਣੇ ਮਕਾਨ ਦੁਕਾਨਾਂ ਬੰਦੇ ਸਭ ਭਸਮ ਹੋ ਗਏ। ਵਾਹਿਗੁਰੂ ਨੇ ਏਡਾ ਕਹਿਰ ਕਿਉਂ ਕੀਤਾ? ਕਿ ਵਾਹਿਗੁਰੂ ਵਿੱਚ ਤਰਸ ਨਹੀਂ ਹੈਗਾ ਇੰਨਾ ਕਹਿਰ? ਸੰਤ ਜੀ ਸੁਣ ਕੇ ਕੰਬ ਗਏ ਤੇ ਕਹਿਣ ਲੱਗੇ, ਸੱਜਣਾ ਇਸ ਗੱਲ ਦੇ ਤੇ ਕਈ ਉੱਤਰ ਨੇ, ਪਰ ਸਾਨੂੰ ਹੁਕਮ ਐਵੇਂ ਬਣਤਰ ਬਣਾਉਣ ਦਾ ਨਹੀਂ, ਸੱਚ ਬੋਲਣ ਦਾ। ਅਸੀਂ ਕੋਈ ਡੇਰਾ ਨਹੀਂ ਰਚਿਆ, ਲੰਗਰ ਨਹੀਂ ਚਲਾਇਆ, ਸੰਗਤ ਮਗਰ ਨਹੀਂ ਲਾਈ, ਲੋਕਾਂ ਵਿੱਚ ਕਿਤੇ ਕੋਈ ਇਹੋ ਦੀ ਗੱਲ ਨਹੀਂ ਆਖੀ ਬਈ ਸਾਡੇ ਪਾਸ ਕਰਾਮਾਤ ਹੈ। ਨਾ ਦੁਨੀਆਂ ਵਿੱਚ ਅਸੀਂ ਮਹਾਤਮਾ ਤੇ ਧਰਮੀ ਹੋਣ ਦਾ ਨਾਮ ਪੈਦਾ ਕੀਤਾ। ਸੋ ਸਾਨੂੰ ਕੋਈ ਗਰਜ਼ ਨਹੀਂ ਕਿ ਅਸੀਂ ਸੱਚ ਨੂੰ ਪਿੱਠ ਦੇ ਕੇ ਆਪਣੇ ਮਨੋਂ ਕੋਈ ਗੱਲ ਬਣਾ ਕੇ ਆਖੀਏ ਬਈ ਆਹ ਕਾਰਨ ਸੀ, ਤਾਂ ਕਿ ਤੁਸੀਂ ਨਾ ਕਿਸੇ ਤਰ੍ਹਾਂ ਸਾਡੇ ਨਾਲ ਭਤੀਜੇ ਰਹੋ। ਭਾਈ ਸੱਚਾ ਬਚਨ ਤੇ ਇਹ ਆ, ਜੋ ਗੁਰੂ ਨੇ ਜਾਣਿਆ, ਜੋ ਗੁਰੂ ਨੇ ਕਿਹਾ, ਤੇ ਉਹ ਬਚਨ ਹੈ, ਤੇਰੀ ਗਤ ਅਵਗਤ ਨਹੀਂ ਜਾਣੀ ਹੈ। ਅਥਵਾ ਗੁਰੂ ਨੇ ਕਿਹਾ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਸਰਦਾਰ ਬਾਗ ਸਿੰਘ ਜੀ ਆਖਣ ਲੱਗੇ, ਜੀ ਅਖਬਾਰਾਂ ਵਿੱਚ ਤੇ ਬਹਿਸਾਂ ਹੁੰਦੀਆਂ ਰਹੀਆਂ ਨੇ ਤੇ ਸਾਰਿਆਂ ਦਾ ਨਿਚੋੜ ਇਹ ਆ ਬਈ ਕਰਮਾਂ ਦਾ ਦੰਡ ਮਿਲਦਾ। ਗੁਰੂ ਜੀ ਨੇ ਵੀ ਇਹ ਗੱਲ ਆਖੀ ਬਈ ਕਰਮਾਂ ਦੀ ਰੇਖਾ ਨਹੀਂ ਮਿਟਦੀ। ਸੋ ਜਿਸ ਤੋਂ ਪੁੱਛੋ ਉਹ ਉਲਟਾ ਪੁਲਟਾ ਕੇ ਇਹ ਗੱਲ ਕਹਿੰਦਾ ਕਿ ਉਥੋਂ ਦੇ ਵਾਸੀਆਂ ਦੇ ਖੋਟੇ ਕਰਮਾਂ ਦਾ ਫਲ ਹੈ, ਜਿਸ ਨਾਲ ਸਾਡੇ ਹਿਰਦੇ ਨੂੰ ਨਾ ਠੰਡ ਨਹੀਂ ਪੈਂਦੀ। ਸੰਤ ਜੀ ਕਹਿਣ ਲੱਗੇ, ਅੱਛਾ ਭਾਈ ਐਵੇਂ ਹੀ ਹੋਵੇਗਾ, ਕਰਮਾਂ ਦਾ ਹੀ ਦੰਡ ਹੋਵੇਗਾ ਜੋ ਮਿਲਿਆ, ਪਰ ਸਾਨੂੰ ਇਹ ਨਹੀਂ ਪਤਾ। ਵੱਡੇ ਵੱਡੇ ਮਸ਼ਹੂਰ ਲੋਕ ਜਦੋਂ ਆਖਦੇ ਨੇ ਨਾ ਬਈ ਇਹ ਕਰਮਾਂ ਦਾ ਦੰਡ ਹੈ, ਤਾਂ ਕੌਣ ਕਵੇ ਬਈ ਇੰਜ ਨਹੀਂ ਹੁੰਦਾ। ਪਰ ਜੇ ਸੱਚ ਕਹਾਂਗੇ ਤੇ ਸੋਚ ਕਰਾਂਗੇ ਤਾਂ ਸੋਚ ਸਮਝਾ ਦੇਵੇਗੀ ਕਿ ਪਾਪ ਪੁੰਨ ਤਾਂ ਹਰ ਸ਼ਹਿਰ ਵਿੱਚ ਹੈ, ਫਿਰ ਹਰ ਸ਼ਹਿਰ ਤੇ ਇਹੋ ਜਿਹਾ ਕਹਿਰ ਕਿਉਂ ਨਹੀਂ ਹੁੰਦਾ? ਜਿੰਨੇ ਕੁ ਤੇ ਜਿਸ ਤਰ੍ਹਾਂ ਦੇ ਪੁੰਨੀ ਪਾਪੀ ਉਸ ਸ਼ਹਿਰ ਵਿੱਚ ਸਨ ਜਿੱਥੇ ਭੂਚਾਲ ਆਇਆ। ਕਿਹੜਾ ਸ਼ਹਿਰ ਹੈ ਜਿੱਥੇ ਇਹੋ ਜਿਹੇ ਪੁੰਨ ਪਾਪ ਨਹੀਂ ਹੁੰਦੇ? ਫਿਰ ਦੂਜੇ ਸ਼ਹਿਰ ਕਿਉਂ ਵਸਦੇ ਪਏ ਨੇ? ਤੇ ਦੰਡ ਦੇਣ ਵਾਲੇ ਨੇ ਉਹ ਵਾਲੇ ਸ਼ਹਿਰਾਂ ਨੂੰ ਇਸ ਤਰ੍ਹਾਂ ਕਿਉਂ ਨਾ ਦੰਡ ਦਿੱਤਾ ਜਿਵੇਂ ਇਸ ਸ਼ਹਿਰ ਨੂੰ ਮਿਲਿਆ? ਫਿਰ ਦੱਸੋ ਕੀ ਜਵਾਬ ਬਣੇਗਾ? ਬਾਗ ਸਿੰਘ ਕਹਿਣ ਲੱਗਾ, ਹਾਂ ਜੀ ਤੁਸੀਂ ਠੀਕ ਆਖਿਆ, ਪਰ ਬਾਬਾ ਜੀ ਕਿਵੇਂ ਪਤਾ ਲੱਗੇ ਬਈ ਉੱਥੇ ਕਹਿਰ ਕਿਉਂ ਵਰਤਿਆ? ਸੰਤ ਜੀ ਕਹਿਣ ਲੱਗੇ, ਭਾਈ ਅਸੀਂ ਇਹ ਨਹੀਂ ਕਹਿ ਰਹੇ ਕਿ ਕਰਮਾਂ ਦਾ ਕੋਈ ਹਿੱਸਾ ਨਹੀਂ ਹੁੰਦਾ ਸਾਡੀ ਜੀਵਨ ਗਤੀ ਵਿੱਚ, ਜਾਂ ਕਰਮਾਂ ਦਾ ਦੰਡ ਨਹੀਂ ਮਿਲਦਾ, ਜਾਂ ਉਸ ਸ਼ਹਿਰ ਦੀ ਪਰਲੋ ਵਿੱਚ ਕਰਮਾਂ ਦਾ ਕੋਈ ਉੱਕਾ ਹੀ ਹਿੱਸਾ ਨਹੀਂ ਹੋਣਾ, ਅਸੀਂ ਇਹ ਨਹੀਂ ਕਹਿ ਰਹੇ। ਸਾਡਾ ਤਾਂ ਮਤਲਬ ਇਹ ਆ ਵੀ ਕਿਸੇ ਘਰ ਦੇ ਚੁਬਾਰੇ ਤੇ ਪ੍ਰਣਾਲੇ ਵਿੱਚੋਂ ਮੋਹਰਾਂ ਡਿੱਗ ਰਹੀਆਂ ਨੇ ਤੇ ਸਾਰੇ ਹੈਰਾਨ ਹੋ ਰਹੇ ਨੇ ਵੀ ਕਿੱਥੋਂ ਆ ਰਹੀਆਂ ਨੇ। ਇੱਕ ਆਦਮੀ ਅੰਦਰੋਂ ਹੋ ਕੇ ਆਇਆ ਤੇ ਉਹ ਦੱਸਦਾ ਵੀ ਅੰਦਰ ਇੱਕ ਰਾਜਾ ਬੈਠਾ ਤੇ ਉਹ ਪ੍ਰਜਾ ਦੇ ਭਲੇ ਲਈ ਮੋਹਰਾਂ ਬਾਹਰ ਸੁੱਟ ਰਿਹਾ। ਮੈਂ ਅੱਖੀਂ ਵੇਖ ਕੇ ਆਇਆ। ਇਸ ਤਰ੍ਹਾਂ ਦੇ ਦਾਅਵੇ ਨਾਲ ਕੋਈ ਨਹੀਂ ਕਹਿ ਸਕਦਾ ਕਿ ਮੈਂ ਹਰ ਹਾਲ ਠੀਕ ਤਰ੍ਹਾਂ ਨਾਲ ਪੱਕਾ ਕਰਕੇ ਜਾਣਦਾ ਕਿ ਫਲਾਣੇ ਕਾਰਨ ਕਰਕੇ ਇਹ ਭਿਆਨਕ ਹਾਦਸਾ ਹੋਇਆ। ਜੋ ਕੁਝ ਕੋਈ ਕਾਰਨ ਦੱਸ ਰਹੇ ਨੇ ਉਹ ਐਵੇਂ ਅੰਦਾਜ਼ੇ ਲਾ ਰਹੇ ਨੇ, ਪਰ ਕਈ ਐਸੇ ਵੀ ਹੋਣਗੇ ਜਿਹੜੇ ਐਵੇਂ ਬਣਾ ਕੇ ਗੱਲਾਂ ਕਰਦੇ ਹੋਣਗੇ। ਬਾਗ ਸਿੰਘ ਆਖਣ ਲੱਗਾ, ਹਾਂਜੀ, ਇੱਕ ਬੜੇ ਵੱਡੇ ਆਦਮੀ ਨੇ ਕਿਹਾ ਸੀ ਕਿ ਉੱਥੋਂ ਤੋਂ ਲੋਕ ਪਾਪੀ ਸਨ, ਤਾਂ ਸੁਣਨ ਵਾਲੇ ਨੇ ਵੀ ਕਹਿ ਦਿੱਤਾ ਕਿ ਤੁਹਾਡੇ ਸ਼ਹਿਰ ਦੇ ਲੋਕ ਵੀ ਤੇ ਵੈਸੇ ਹੀ ਨੇ। ਫਿਰ ਉਹ ਸੱਜਣ ਚੁੱਪ ਕਰ ਗਿਆ। ਇੱਕ ਹੋਰ ਸੱਜਣ ਨੇ ਜਿਸ ਨੂੰ ਬਹੁਤ ਸਾਰੇ ਲੋਕ ਸੰਤ ਮੰਨਦੇ ਸਨ, ਉਹਨਾਂ ਨੇ ਆਖਿਆ ਸੀ ਕਿ ਸਾਡਾ ਇੱਕ ਸੇਵਕ ਉਸ ਸ਼ਹਿਰ ਵਿੱਚ ਸੀ ਜਿੱਥੇ ਭੂਚਾਲ ਆਇਆ, ਤੇ ਅਸੀਂ ਹੋਣੀ ਤੋਂ ਪਹਿਲਾਂ ਹੀ ਉਸ ਨੂੰ ਉੱਥੋਂ ਕੱਢ ਲਿਆ, ਬਈ ਇੱਥੇ ਕਹਿਰ ਵਰਤਣਾ ਹੈ ਤੇ ਤੂੰ ਸਾਡਾ ਸੇਵਕ ਹੈ, ਤੂੰ ਬਾਹਰ ਨਿਕਲਿਆ, ਇਸ ਲਈ ਅਸੀਂ ਉਸ ਨੂੰ ਮਰਨੋਂ ਬਚਾ ਲਿਆ। ਸੰਤ ਜੀ ਕਹਿਣ ਲੱਗੇ, ਜੇ ਸੱਚਮੁੱਚ ਕਿਸੇ ਨੇ ਇਹ ਦਾਅਵਾ ਕੀਤਾ ਹੈ ਤਾਂ ਚੰਗਾ ਹੁੰਦਾ ਕਿ ਉਹ ਇਹ ਦਾਅਵਾ ਨਾ ਕਰਦਾ, ਕਿਉਂਕਿ ਕਿਸੇ ਸ਼ਹਿਰ ਵਿੱਚ ਹਾਦਸਾ ਹੋਣ ਤੇ ਸੱਚਮੁੱਚ ਕੋਈ ਉਸਦਾ ਹਿੱਸਾ ਨਹੀਂ ਸੀ, ਇਸ ਕਰਕੇ ਉਸ ਹੋਣੀ ਦਾ ਕੋਈ ਕਸੂਰ ਉਸਦੇ ਸਿਰ ਤੇ ਨਹੀਂ। ਪਰ ਜੇ ਉਸਨੇ ਇਹ ਗੱਲ ਕਹੀ ਤਾਂ ਸਾਰੇ ਉਲੰਬੇ ਦਾ ਭਾਰ ਉਸਦੇ ਸਿਰ ਹੋ ਗਿਆ। ਇਸ ਲਈ ਇਸ ਗੱਲ ਤੋਂ ਇਹ ਸਿੱਟਾ ਨਿਕਲਿਆ ਕਿ ਸਾਨੂੰ ਇਸ ਗੱਲ ਦਾ ਪਹਿਲੋਂ ਪਤਾ ਸੀ, ਤੇ ਜੇ ਉਸਨੂੰ ਪਤਾ ਸੀ ਤੇ ਫਿਰ ਉਹ ਸਮਦ੍ਰਿਸ਼ਟੀ ਵਾਲਾ ਤੇ ਦਿਆਲੂ ਸੁਭਾਅ ਦਾ ਨਹੀਂ ਸੀ, ਜਿਸ ਨੇ ਸਿਰਫ ਤੇ ਸਿਰਫ ਆਪਣੇ ਸੇਵਕ ਉੱਤੇ ਦਇਆ ਕੀਤੀ ਤੇ ਬਾਕੀ ਇੰਨੇ ਹਜ਼ਾਰਾਂ ਬੰਦਿਆਂ ਦੇ ਕਸ਼ਟ ਨੇ ਉਸਦੇ ਹਿਰਦੇ ਵਿੱਚ ਦਇਆ ਪੈਦਾ ਨਾ ਕੀਤੀ। ਲੋਕ ਤੇ ਇਹ ਗੱਲ ਆਖਦੇ ਨੇ, ਦਇਆ ਬਿਨ ਸਾਧ ਕਸਾਈ, ਭਾਵ ਜੇ ਸਾਧੂ ਦੇ ਹਿਰਦੇ ਵਿੱਚ ਵੀ ਦਇਆ ਨਾ ਹੋਵੇ ਤਾਂ ਫਿਰ ਉਹ ਸਾਧੂ ਸਗੋਂ ਕਸਾਈ ਵਰਗਾ ਹੋਇਆ ਨਾ, ਕਿਉਂ ਨਾ ਉਸਨੇ ਸਾਰਿਆਂ ਨੂੰ ਬਚਾਉਣ ਵਾਸਤੇ ਪਹਿਲਾਂ ਦੱਸ ਦਿੱਤਾ। ਤੇ ਜੇ ਕਹੋ ਵੀ ਉਸਨੇ ਸਿਰਫ ਇੱਕ ਪੁੰਨ ਕਰਮ ਵਾਲੇ ਨੂੰ ਬਚਾਉਣਾ ਸੀ ਤਾਂ ਉਸ ਤੋਂ ਇਲਾਵਾ ਹੋਰ ਵੀ ਅਨੇਕਾਂ ਪੁੰਨ ਕਰਮ ਵਾਲੇ ਉੱਥੇ ਹੈ ਸਨ, ਕਿਉਂਕਿ ਸਾਨੂੰ ਜਿਤਨਾ ਕੁ ਪਤਾ ਬਈ ਉੱਥੇ ਹੋਰ ਕਿਤਨੇ ਸਾਰੇ ਐਸੇ ਪਰਉਪਕਾਰੀ ਅਤੇ ਰੱਬ ਦੇ ਭੈ ਵਾਲੇ ਸਨ, ਤਾਂ ਫਿਰ ਸਾਰਿਆਂ ਨੂੰ ਬਚਾ ਲੈਣਾ ਚਾਹੀਦਾ ਸੀ। ਭਾਈ, ਇਹੋ ਜਿਹੀਆਂ ਗੱਲਾਂ ਲੋਕ ਇਸ ਲਈ ਕਰਦੇ ਨੇ ਤਾਂ ਕਿ ਉਹਨਾਂ ਦੀ ਸਿੱਖੀ ਸੇਵਕੀ ਬਣੀ ਰਵੇ, ਲੋਕ ਉਹਨਾਂ ਦੇ ਚੇਲੇ ਚਾਟੜੇ ਬਣੇ ਰਹਿਣ। ਹਾਂ, ਸਾਨੂੰ ਸਗੋਂ ਚਾਹੀਦਾ ਬਈ ਅਸੀਂ ਨਾ ਕੋਈ ਵਾਧੂ ਗੱਲ ਨਾ ਆਖੀਏ। ਸਰਦਾਰ ਬਾਗ ਸਿੰਘ ਜੀ ਆਖਣ ਲੱਗੇ, ਜੀ ਕਈ ਨਾਸਤਕ ਕਹਿੰਦੇ ਨੇ ਬਈ ਇੰਨੀ ਵੱਡੀ ਮੁਸੀਬਤ ਦਾ ਆ ਜਾਣਾ ਇਹ ਸਬੂਤ ਹੈ ਕਿ ਰੱਬ ਕੋਈ ਨਹੀਂ ਹੈਗਾ। ਸੰਤ ਜੀ ਨੇ ਜਵਾਬ ਦਿੱਤਾ, ਬਈ ਇਹ ਵੀ ਨਾ ਐਵੇਂ ਕਿਆਫੇ ਲਾਉਣ ਵਾਲੀ ਗੱਲ ਹੈ, ਪੱਕਾ ਉਹਨਾਂ ਨੂੰ ਵੀ ਨਹੀਂ ਪਤਾ ਬਈ ਕਿ ਸੱਚਮੁੱਚ ਵਾਹਿਗੁਰੂ ਨਹੀਂ ਹੈਗਾ। ਜੇ ਉਹਨਾਂ ਨੂੰ ਕੋਈ ਗੱਲ ਪੁੱਛੇ ਬਈ ਆਹ ਗੱਲ ਕਿਉਂ ਹੋਈ ਤਾਂ ਉਹ ਵੀ ਆਖਦੇ ਹੋਣਗੇ, ਭਾਈ ਇਹ ਨਾ ਬਸ ਐਵੇਂ ਰੱਬ ਦਾ ਖੇਡ ਹੈ। ਸਰਦਾਰ ਬਾਗ ਸਿੰਘ ਆਖਣ ਲੱਗੇ, ਹਾਂਜੀ ਗੱਲ ਤੇ ਇਸੇ ਤਰ੍ਹਾਂ ਹੀ ਹੈ। ਸੰਤ ਜੀ ਨੇ ਫਿਰ ਕਿਹਾ, ਭਾਈ ਫਿਰ ਤੇ ਇਹਨਾਂ ਨੇ ਵੀ ਇਹ ਗੱਲ ਹੀ ਕਹੀ ਕਿ ਸਾਨੂੰ ਨਹੀਂ ਪਤਾ। ਇਹੋ ਜਿਹੇ ਮਾਮਲੇ ਸਾਡੇ ਜਾਣਨ ਤੋਂ ਬਿਨਾਂ ਹੀ ਅਕਾਰਨ ਹੋ ਜਾਂਦੇ ਨੇ। ਪਰ ਗੱਲ ਤੇ ਫਿਰ ਹੋਈ ਰਹੀ ਨਾ, ਬਈ ਆਖਰ ਪਤਾ ਕੀ ਲੱਗਾ? ਸਰਦਾਰ ਬਾਗ ਸਿੰਘ ਜੀ ਕਹਿਣ ਲੱਗੇ, ਹਾਂਜੀ ਬਿਲਕੁਲ ਠੀਕ ਹੈ। ਨਿਰਮਾਣ ਸਿੰਘ ਹੋਰੀ ਕੋਲੋਂ ਬੋਲੇ, ਮਹਾਰਾਜ ਜੀ ਅਸੀਂ ਤੇ ਦੁੱਖ ਵੇਖਿਆ ਤੇ ਚੱਲਿਆ, ਤੁਸੀਂ ਭਾਵੇਂ ਇਹ ਦੁੱਖ ਵੇਖਿਆ ਤੇ ਨਹੀਂ ਪਰ ਤੁਸੀਂ ਬੜਾ ਕੋਮਲ ਹਿਰਦਾ ਰੱਖਣ ਵਾਲੇ ਵਾਹਿਗੁਰੂ ਨੂੰ ਵਿਆਪਕ ਜਾਣਦੇ ਹੋ, ਸੋ ਮੈਨੂੰ ਤੇ ਸਾਫ ਸਾਫ ਪਿਆ ਦਿਸਦਾ ਕਿ ਉਸ ਦੁੱਖ ਦਾ ਕੋਈ ਦਰਦ ਤੁਹਾਡੇ ਹਿਰਦੇ ਵਿੱਚ ਵੀ ਹੈ। ਤੁਸੀਂ ਦੁੱਖ ਜ਼ਰੂਰ ਖਾਧਾ ਹੈ, ਤੁਸੀਂ ਦੱਸੋ ਕਿ ਤੁਸੀਂ ਆਪਣੇ ਮਨ ਨੂੰ ਕਿਵੇਂ ਟਿਕਾਓ ਵਿੱਚ ਲਿਆਂਦਾ। ਸੰਤ ਜੀ ਆਖਣ ਲੱਗੇ, ਭਾਈ ਸਾਡੀ ਗੱਲ ਹੋਰ ਹੈ, ਤੇ ਜਿਨ੍ਹਾਂ ਨੇ ਇਸ ਵੇਲੇ ਦੁੱਖ ਝੱਲਿਆ ਉਹਨਾਂ ਦੀ ਗੱਲ ਹੋ ਰਹੀ। ਹਾਂ, ਜੋ ਕੁਝ ਅਸਾਂ ਤੇ ਵਰਤਿਆ ਉਹ ਦੱਸ ਸਕਨੇ ਆ ਬਈ, ਅਸੀਂ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਇਉਂ ਮੰਨਦੇ ਹਾਂ। ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਪਰ ਅਸੀਂ ਕਰਮ ਦੇ ਉਪਾਸ਼ਕਾਂ ਵਾਂਗੂ ਕਰਮ ਨੂੰ ਸਦਾ ਸਥਿਰ ਸਦੀਵੀ ਨਹੀਂ ਮੰਨਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ, ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਭਾਵ ਜੀਵ ਨੇ ਕਰਮ ਕਰਕੇ ਜਾਂ ਦੇਹੀ ਧਾਰਨ ਕਰਕੇ ਕਰਮ ਕੀਤੇ ਤਾਂ ਕਰਮਾਂ ਦਾ ਮੁੱਢ ਹੋ ਗਿਆ, ਤੇ ਜਿਸ ਚੀਜ਼ ਦਾ ਮੁੱਢ ਹੈ ਉਸਦਾ ਓੜਕ ਵੀ ਹੈ। ਫਿਰ ਪ੍ਰਤੱਖ ਇਹ ਨਾ ਬਈ ਦੇਹੀ ਧਾਰਨ ਕਰਕੇ ਕਰਮ ਕਰੀ ਦੇਣਾ ਸੋ ਕਰਮ ਹੈ, ਪਰ ਸਦੀਵੀ ਸਥਿਰ ਨਾ ਹੋਇਆ। ਸੋ ਇਸ ਹੋਣੀ ਵਿੱਚ ਕਰਮ ਦਾ ਹਿੱਸਾ ਤੇ ਹੋਵੇਗਾ, ਪਰ ਕਿਵੇਂ ਤੇ ਕਿੰਨਾ ਕੁ? ਭਾਈ, ਇਹ ਗੱਲ ਤੇ ਉਹ ਹੈ ਜਾਣਦਾ ਜਿਹੜਾ ਹੁਕਮੀ ਹੁਕਮ ਚਲਾਏ ਰਾਹ, ਅਥਵਾ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਜਿਹੜਾ ਕਰਮਾਂ ਨੂੰ ਤੋਲਦਾ ਤੇ ਜਨਮ ਦਿੰਦਾ ਤੇ ਜਿਸ ਦੇ ਹੁਕਮ ਨਾਲ ਕਲਮ ਚੱਲਦੀ ਏ, ਉਹ ਆਪ ਹੀ ਜਾਣਦਾ। ਕਰਮਾਂ ਦਾ ਜਚਨਾ ਵੀ ਉਸ ਦੇ ਹੱਥ ਤੇ ਹੁਕਮ ਵੀ ਉਸੇ ਵਿੱਚ ਵਸਦਾ। ਇਸ ਲਈ ਜਿਸ ਗੱਲ ਨੂੰ ਮੈਂ ਪੂਰੀ ਤਰ੍ਹਾਂ ਜਾਣਦਾ ਨਹੀਂ, ਉਸ ਵਿੱਚ ਦਖਲ ਦੇਣ ਦਾ ਕੀ ਲਾਭ? ਹਾਂ, ਜੋ ਮੈਂ ਜਾਣਦਾ ਸੋ ਮੈਂ ਗੁਰੂ ਨਾਨਕ ਦੇਵ ਤੇ ਪ੍ਰਤੀ ਅਤੇ ਗੁਰੂ ਨਾਨਕ ਦੀ ਸਿੱਖਿਆ ਦੇ ਪ੍ਰਤੀ ਆਪਣੇ ਵਿਸ਼ਵਾਸ ਦੇ ਮੁਤਾਬਕ ਇਹ ਜਾਣਿਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਡਾ ਸਾਰਿਆਂ ਦਾ ਦਾਤਾ ਹੈ ਤੇ ਹੈ, ਤੇ ਮੈਨੂੰ ਉਹ ਕਦੇ ਨਾ ਵਿਸਰੇ, ਇਹ ਮੇਰੇ ਜੀਵਨ ਦਾ ਪ੍ਰਯੋਜਨ ਹੈ। ਭਾਵ ਇਹ ਮੇਰੇ ਜੀਵਨ ਦਾ ਮਕਸਦ ਹੈ, ਕਿਉਂਕਿ ਗੁਰੂ ਨੇ ਦੱਸਿਆ ਬਈ ਹੋਰ ਸਾਰਾ ਕੁਝ ਮਰ ਜਾਂਦਾ ਹੈ। ਹਾਂ, ਇੱਕ ਵਾਹਿਗੁਰੂ ਨਹੀਂ ਮਰਦਾ। ਇਹ ਜਿਹੜੇ ਮਰਦੇ ਨੇ ਨਾ, ਉਹਨਾਂ ਦਾ ਵਿਛੋੜਾ ਦੁੱਖਦਾਈ ਹੈ, ਤੇ ਜਿਹੜਾ ਸਦਾ ਜਿਉਂਦਾ ਉਸਦਾ ਵਿਛੋੜਾ ਹੋਣਾ ਹੀ ਨਹੀਂ, ਫਿਰ ਦੁੱਖ ਵੀ ਨਾ ਹੋਵੇਗਾ। ਜਿਵੇਂ ਗੁਰੂ ਜੀ ਨੇ ਆਖਿਆ, ਨਾ ਉਹ ਮਰੈ ਨਾ ਹੋਵੇ ਸੋਗ। ਇਸ ਤਰ੍ਹਾਂ ਉਸਨੂੰ ਯਾਦ ਰੱਖਣ ਨਾਲ ਨਾ ਸਾਨੂੰ ਅੰਤਰ ਆਤਮੇ ਇੱਕ ਸੁੱਖ ਹੋ ਗਿਆ, ਇੱਕ ਦ੍ਰਿਸ਼ਟੀ ਸਾਨੂੰ ਮਿਲ ਗਈ, ਜਿੱਥੋਂ ਅਸੀਂ ਹਰ ਗੱਲ ਨੂੰ ਲੰਮੀ ਨਜ਼ਰ ਨਾਲ ਵੇਖ ਕੇ ਭਾਣੇ ਵਿੱਚ ਆ ਜਾਂਦੇ ਹਾਂ। ਜਿੰਨਾ ਭਾਣੇ ਕਾ ਰਸ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ। ਇਹ ਗੱਲ ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਵੀ ਆਖੀ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਜਾਈ, ਰੰਗੀ ਰੰਗੀ ਭੰਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਭਾਵ ਉਹ ਸਾਹਿਬ ਸਦਾ ਸਤ ਸਰੂਪ ਹੈ, ਉਹ ਹੈ ਉਹ ਸੀ ਤੇ ਹੋਵੇਗਾ। ਇਹ ਸਾਰੀ ਰਚਨਾ ਉਸ ਦੀ ਰਚੀ ਹੋਈ ਹੈ ਤੇ ਆਪਣੀ ਰਚੀ ਹੋਈ ਰਚਨਾ ਨੂੰ ਉਹ ਆਪ ਵੇਖਦਾ ਤੇ ਆਪ ਹੀ ਤੋਰਦਾ। ਜੋ ਉਸ ਨੂੰ ਪਾਉਂਦਾ ਉਹ ਕੁਝ ਕਰਦਾ ਤੇ ਉਸ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਸੋ ਭਾਈ, ਜਿਹੜੇ ਉਸ ਰਚਨਹਾਰ ਵਾਹਿਗੁਰੂ ਨੂੰ ਪਿਆਰ ਕਰਦੇ ਨੇ, ਉਹ ਉਸਦੀ ਕਰਨੀ ਨਾਲ ਅਥਵਾ ਉਹ ਉਸਦੀ ਕਰਨੀ ਨੂੰ ਬੁਰਾ ਨਹੀਂ ਜਾਣਦੇ। ਉਸ ਨੂੰ ਪਿਆਰ ਦੇਣਾ, ਜੋ ਕੁਝ ਵਰਤਦਾ ਉਸ ਨੂੰ ਭਾਣਾ ਸਮਝ ਕੇ ਉਹਦੇ ਨਾਲ ਆਪਣੀ ਮਰਜ਼ੀ ਮਿਲਾ ਲੈਂਦੇ ਨੇ। ਤੇ ਭਾਈ ਭਾਣੇ ਦਾ ਵਿਰੋਧ ਕਰਨ ਨਾਲ ਸਾਈ ਨਾਲ ਨੇਹ ਟੁੱਟਦਾ ਹੈ ਤੇ ਸਾਈ ਦੇ ਨੇਹ ਦਾ ਉਹਨਾਂ ਨੂੰ ਪ੍ਰਤੱਖ ਰਸ ਆ ਰਿਹਾ ਹੁੰਦਾ ਹੈ। ਇਸ ਰਸ ਨੂੰ ਕਿਵੇਂ ਛੱਡਣਾ? ਪੰਜਵੇਂ ਸਤਿਗੁਰੂ ਨੇ ਇਸ ਸੰਬੰਧ ਵਿੱਚ ਇਹ ਗੱਲ ਇਸ ਤਰ੍ਹਾਂ ਕਹੀ, ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ, ਅਥਵਾ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ। ਜੋ ਹੋ ਗਿਆ ਜਾਂ ਜੋ ਹੋ ਗਿਆ ਹੋ ਰਿਹਾ ਆਪਣੇ ਪ੍ਰਭੂ ਦੇ ਜਿਸ ਨਾਲ ਅਸੀਂ ਪ੍ਰੇਮ ਕਰਦੇ ਹਾਂ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਸੋ ਸਾਡਾ ਧਰਮ ਭਾਈ ਵਾਹਿਗੁਰੂ ਦੇ ਹੁਕਮ ਤੇ ਉਦਾਸੀ ਜਾਂ ਕਿੰਤੂ ਪਰੰਤੂ ਕਰਨਾ ਨਹੀਂ, ਸਗੋਂ ਸਾਨੂੰ ਚਾਹੀਦਾ ਬਈ ਚਾਹ ਭਰੇ ਮਨ ਨਾਲ ਉਮਾ ਭਰੀ ਆਤਮਾ ਨਾਲ ਉਸ ਨੂੰ ਪਿਆਰ ਕਰੀਏ, ਇੱਥੋਂ ਤੱਕ ਕਿ ਉਸ ਵਿੱਚ ਸਮਾਏ ਰਹੀਏ ਤੇ ਫਿਰ ਸੋਚੋ ਬਈ ਭਾਣਾ ਮਿੱਠਾ ਲੱਗਦਾ ਕਿ ਨਹੀਂ ਲੱਗਦਾ। ਦੇਖੋ ਨਾ, ਜਾਂ ਕਹਿ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਂ ਹੂੰ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ। ਸਰਦਾਰ ਦੌਲਤ ਸਿੰਘ ਜੀ ਆਖਣ ਲੱਗੇ, ਵੇਖੋ ਜੀ ਤੁਸੀਂ ਸੱਚ ਫੁਰਮਾਇਆ ਹੈ, ਪਰ ਇਹ ਦ੍ਰਿਸ਼ਟੀ ਦੀ ਗੱਲ ਹੈ। ਜਿਨ੍ਹਾਂ ਦੀ ਦ੍ਰਿਸ਼ਟੀ ਉੱਚੀ ਉੱਠਦੀ ਹੈ ਉਹਨਾਂ ਨੂੰ ਕਮਾਈ ਦਾ ਫਲ ਲੱਗਦਾ ਹੈ, ਪਰ ਆਮ ਲੋਕ ਤੇ ਕਸ਼ਟ ਤੋਂ ਦੂਰ ਭੱਜਦੇ ਨੇ ਤੇ ਸਾਰੇ ਸੁੱਖ ਚਾਹੁੰਦੇ ਨੇ। ਸੰਤ ਜੀ ਆਖਣ ਲੱਗੇ, ਭਾਈ ਪਰ ਮਰਦੇ ਤੇ ਸਾਰੇ ਨੇ ਨਾ, ਕਰੜੇ ਦੁੱਖ ਬਿਮਾਰੀਆਂ ਤੇ ਅਨੇਕਾਂ ਦੁੱਖਮਈ ਕਾਰਨਾਂ ਨਾਲ ਮੌਤ ਆਉਂਦੀ ਹੈ ਸਭ ਦੀ। ਇੱਕ ਇੱਕ ਦਾ ਇਸ ਤਰ੍ਹਾਂ ਦਾ ਦੁੱਖ ਹੈਰਾਨ ਨਹੀਂ ਕਰਦਾ, ਪਰ ਬਹੁਤਿਆਂ ਦਾ ਇੱਕਦਮ ਕਾਲਵਸ ਹੋਣ ਦਾ ਦੁੱਖ ਸਾਨੂੰ ਦੁਖੀ ਕਰਦਾ ਹੈ। ਇਸ ਕਰਕੇ ਨਾ ਜ਼ਰਾ ਲੰਮੀ ਨਜ਼ਰ ਕਰਕੇ ਵੇਖੋ। ਸਰਦਾਰ ਦੌਲਤ ਸਿੰਘ ਕੋਲ ਬੈਠੇ ਸਨ, ਆਖਣ ਲੱਗੇ, ਹਾਂਜੀ ਤੁਸੀਂ ਕਿੰਨੀ ਵੱਡੀ ਗੱਲ ਕੀਤੀ ਹੈ, ਅਸੀਂ ਲੋਕ ਨਾ ਜ਼ਰਾ ਦੂਰ ਦੀ ਗੱਲ ਨਹੀਂ ਸੋਚਦੇ, ਪਰ ਜੋ ਨਜ਼ਰ ਤੁਸਾਂ ਦਿੱਤੀ ਹੈ ਨਾ ਉਹ ਜ਼ਰਾ ਕਠਣ ਹੈ। ਭਾਵ ਜਿਸ ਗੱਲ ਨੂੰ ਤੁਸੀਂ ਕਹਿ ਰਹੇ ਹੋ ਕਿ ਲੰਮੀ ਨਜ਼ਰ ਨਾਲ ਵਾਹਿਗੁਰੂ ਦੇ ਹੁਕਮ ਵਿੱਚ ਰਹੀਏ ਕਠਣ ਜਾਪਦਾ ਹੈ। ਸੰਤ ਜੀ ਆਖਣ ਲੱਗੇ, ਹਾਂ ਭਾਈ ਠੀਕ ਹੈ, ਪਰ ਸਤਿਗੁਰੂ ਜੀ ਨੇ ਨਾ ਸਾਡੀ ਸਧਾਰਨ ਦ੍ਰਿਸ਼ਟੀ ਨੂੰ ਉੱਚੀ ਥਾਂ ਤੇ ਲੈ ਜਾਣ ਵਾਸਤੇ ਬਹੁਤ ਵਚਨ ਕੀਤੇ ਨੇ। ਅਸਾਂ ਸਿੱਖਾਂ ਦਾ ਮਾਰਗ ਹੀ ਹੈ ਉੱਪਰ ਨੂੰ ਉੱਠਣਾ। ਦੇਖੋ ਗੁਰੂ ਜੀ ਫਰਮਾਉਂਦੇ ਨੇ, ਅਗਣਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕੱਛ ਬਹੁਰ ਸ਼ਾਹ ਲੇ, ਅਗਿਆਨੀ ਮਨ ਰੋਸ ਕਰੇ। ਜੋ ਕੁਝ ਸਾਡੇ ਕੋਲ ਹੈ ਦਾਤੇ ਦੀ ਦਾਤ ਹੈ, ਆਪਣੀ ਸ਼ੈ ਜੇ ਸ਼ਾਹੂਕਾਰ ਲੈ ਲੈਂਦਾ ਹੈ ਤਾਂ ਸਾਨੂੰ ਇਸ ਕਰਕੇ ਰੋਸ ਹੈ ਬਈ ਅਸੀਂ ਸ਼ਾਹੂਕਾਰ ਨਾਲੋਂ ਉਸ ਦੀਆਂ ਦਾਤਾਂ ਨੂੰ ਬਹੁਤਾ ਪਿਆਰ ਕਰਨੇ ਆ। ਫਿਰ ਤੇ ਸਾਡਾ ਨੇਹ ਦਾਤਾਂ ਨਾਲ ਹੋਇਆ। ਦਾਤਾਂ ਭਾਵ ਵਸਤਾਂ ਤੇ ਬਿਨਸਨਹਾਰ ਨੇ, ਇਸੇ ਲਈ ਜਦੋਂ ਬਿਨਸਦੀਆਂ ਨੇ ਤਾਂ ਸਾਨੂੰ ਘਾਟਾ ਪੈਂਦਾ, ਦੁੱਖ ਹੁੰਦਾ। ਵੇਖੋ ਨਾ ਗੁਰੂ ਜੀ ਕਹਿੰਦੇ ਨੇ, ਅਨੇਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਇਸੇ ਕਰਕੇ ਫੁਰਮਾਉਂਦੇ ਨੇ ਭਾਈ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹਾਂ ਦੇਖੋ ਬਈ ਸਭ ਬਿਨਸਨਹਾਰ ਛਾਇਆ ਨੇ, ਇਸ ਲਈ ਇਹ ਗੱਲ ਪ੍ਰਤੱਖ ਜਾਣੋ ਕਿ ਸਭ ਛਾਇਆ ਨੇ ਬਿਨਸਨੈ, ਇਸ ਲਈ ਉੱਚੇ ਉੱਠੋ, ਅਵਿਨਾਸ਼ੀ ਨਾਲ ਪ੍ਰੀਤ ਪਾਓ ਨਾ। ਨਿਰਮਾਣ ਸਿੰਘ ਜੀ ਆਖਣ ਲੱਗੇ, ਵਾਹ ਵਾਹ ਸੰਤ ਜੀ ਤੁਹਾਡੀਆਂ ਗੱਲਾਂ ਨੇ ਤੇ ਠੰਡ ਪਾ ਦਿੱਤੀ ਹੈ। ਜੇ ਕਿਤੇ ਸਾਡੀ ਪ੍ਰੀਤ ਰਚਨਹਾਰ ਵਾਹਿਗੁਰੂ ਨਾਲ ਹੋਵੇ ਤਾਂ ਦਾਤਾਂ ਦੇ ਵਾਪਸ ਦਿੰਦਿਆਂ ਸਾਨੂੰ ਦੁੱਖ ਨਾ ਹੋਵੇ। ਪਰ ਸੰਤ ਜੀ ਸੁਭਾਅ ਛੇਤੀ ਤਾਂ ਨਹੀਂ ਬਦਲਦੇ। ਸਾਡੇ ਮਨ ਨੂੰ ਤੇ ਇਹਾ ਹੀ ਸੁਭਾਅ ਹੈ ਕਿ ਅਸੀਂ ਸੁੱਖ ਲੋਚਨੇ ਆ, ਅਸੀਂ ਦੁੱਖਾਂ ਤੋਂ ਦੂਰ ਭੱਜਨੇ ਆ, ਡਰਦੇ ਆ ਤੇ ਦੁੱਖਾਂ ਤੋਂ ਡਰ ਕੇ ਪਰੇ ਜਾਂਦੇ ਆ। ਜੇ ਦੁੱਖ ਆ ਪਵੇ ਤੇ ਅਨੇਕ ਤਰ੍ਹਾਂ ਦੀਆਂ ਹੁਜਤਾਂ ਵਿੱਚ ਰਹਿੰਦੇ ਆ, ਪਰ ਜੇ ਸੰਸਾ ਨਾ ਉੱਠੇ ਤਾਂ ਸੰਸੇ ਦਾ ਉੱਤਰ ਕੌਣ ਲੱਭੇਗਾ। ਇਸੇ ਭਾਲ ਵਿੱਚ ਨਾ ਅੰਤ ਨਿਸ਼ਚੇ ਦੇ ਘਰ ਵਿੱਚ ਪਹੁੰਚੀਦਾ। ਪਰ ਜੇ ਸੰਸਾ ਹੀ ਸੁਭਾਅ ਬਣ ਜਾਏ ਤਾਂ ਸਤਿਗੁਰੂ ਨੇ ਫਰਮਾਇਆ ਸਹਿ ਸਹਿ ਜੀਓ ਮਲੀਨ ਹੈ। ਸੋ ਸਾਡਾ ਮਨ ਮੈਲਾ ਹੋ ਰਿਹਾ ਤੇ ਮੁੜ ਮੁੜ ਇੱਧਰ ਹੀ ਜਾਂਦਾ ਵੀ ਰਚਨਹਾਰ ਵਾਹਿਗੁਰੂ ਨੇ ਇਸ ਤਰ੍ਹਾਂ ਕਿਉਂ ਕੀਤਾ। ਸੰਤ ਜੀ ਕਹਿਣ ਲੱਗੇ ਦੇਖੋ ਭਾਈ ਇਹ ਗੱਲ ਆਪਾਂ ਵਿਚਾਰ ਚੁੱਕੇ ਹਾਂ ਬਈ ਮੈਂ ਨਿਮਾਣਾ ਜੀਵ ਨਹੀਂ ਜਾਣਦਾ ਕਿ ਮੇਰੇ ਕਰਨਹਾਰ ਵਾਹਿਗੁਰੂ ਦੇ ਮਨ ਵਿੱਚ ਕੀ ਹੈ ਤੇ ਉਹ ਕਿਉਂ ਕਰਦਾ ਹੈ। ਸਤਿਗੁਰੂ ਨੇ ਫਰਮਾਇਆ ਕਿ ਜਿਸ ਨੂੰ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਕਹਿੰਦੇ ਨੇ ਨਾ ਉਹ ਵੀ ਉਸ ਨੂੰ ਨਹੀਂ ਜਾਣਦੇ। ਹਾਂ ਜਿਵੇਂ ਵਾਹਿਗੁਰੂ ਨੂੰ ਪਾਉਂਦਾ ਉਵੇਂ ਉਹ ਚਲਾਉਂਦਾ ਤੇ ਅਸੀਂ ਜੀਵ ਵਿੱਚੇ ਇਹ ਵੱਡੇ ਵੱਡੇ ਦੇਵਤੇ ਸਭ ਉਸਦੇ ਹੁਕਮ ਵਿੱਚ ਬੰਨੇ ਹੋਏ ਆ। ਉਹ ਵਾਹਿਗੁਰੂ ਅਸਾਂ ਸਾਰਿਆਂ ਨੂੰ ਵੇਖਦਾ ਤੇ ਅਸੀਂ ਸਾਰੇ ਉਸਦੇ ਬਣਾਏ ਹੋਏ ਉਸ ਕਰਤੇ ਨੂੰ ਨਹੀਂ ਵੇਖਦੇ। ਜੇ ਹੋਰ ਵਿਚਾਰ ਕਰਨੀ ਹੀ ਹੋਵੇ ਤਾਂ ਫਿਰ ਖਿਆਲ ਇਸ ਪਾਸੇ ਵੱਲ ਲਿਆਓ ਕਿ ਜੋ ਰਚਨਹਾਰ ਹੈ ਉਹ ਪਾਲਣਹਾਰ ਵੀ ਹੈ, ਸਿੱਖਿਆ ਦਾਤਾ ਤੇ ਤਾਰਨਹਾਰ ਗੁਰੂ ਵੀ ਹੈ, ਫਿਰ ਉਹ ਸੰਗਾਰ ਕਰਤਾ ਵੀ ਹੈ। ਸਤਿਗੁਰੂ ਦਾ ਫਰਮਾਨ ਹੈ ਉਤਪਤ ਪਰਲੋ ਪ੍ਰਭ ਤੇ ਹੋਵੇ, ਉਤਪਤੀ ਵੀ ਉਸੇ ਤੋਂ ਹੈ ਤੇ ਪਰਲੋ ਵੀ ਉਸੇ ਤੋਂ। ਸੋ ਜੇ ਉਸ ਰਚਨ ਤੇ ਪਾਲਣ ਵੇਲੇ ਅਸੀਂ ਖੁਸ਼ ਹਾਂ ਤਾਂ ਪਰਲੋ ਕਰਨ ਵੇਲੇ ਅਸੀਂ ਦੁਖੀ ਕਿਉਂ? ਜੇ ਉਹ ਇੱਕ ਦੀ ਪਰਲੋ ਆਇਆ ਭਾਵ ਇੱਕ ਦੇ ਮਰਿਆਂ ਅਸੀਂ ਦੁਖੀ ਨਹੀਂ ਤੇ ਬਹੁਤਿਆਂ ਦੇ ਮਰਿਆਂ ਅਸੀਂ ਦੁਖੀ ਕਿਉਂ? ਭਾਈ ਇਹ ਤੇ ਕੁਦਰਤ ਦਾ ਇੱਕ ਨਿਯਮ ਹੈ, ਜੋ ਉਪਜਦਾ ਸੋ ਬਿਣਸਦਾ। ਅਸੀਂ ਨਾ ਕਿਸੇ ਤੀਸਰੇ ਗੁਣ ਨੂੰ ਭੁੱਲ ਕੇ ਇਹੋ ਜਿਹਾ ਪ੍ਰਸ਼ਨ ਪੈਦਾ ਕਰਦੇ ਹਾਂ। ਮੇਰੀ ਜਾਚੇ ਤੁਸੀਂ ਗਉ ਨਾਲ ਜਗਤ ਵਿੱਚ ਵੇਖੋ ਤਾਂ ਪਦਾਰਥਾਂ ਵਿੱਚ ਵੀ ਇਸੇ ਪ੍ਰਕਾਰ ਦਾ ਗੁਣ ਵੇਖੋਗੇ। ਖਿਆਲ ਕਰੋ ਜੋ ਪਦਾਰਥ ਸਰੀਰ ਨੂੰ ਪਾਲਦੇ ਨੇ ਨਾ ਉਹਨਾਂ ਪਦਾਰਥਾਂ ਦੇ ਵਿੱਚ ਹੀ ਇਸ ਸਰੀਰ ਨੂੰ ਮਾਰਨ ਦਾ ਗੁਣ ਵੀ ਹੈ। ਜਿਹੜਾ ਅੰਨ ਜਾਂ ਹੋਰ ਪਦਾਰਥ ਅਸੀਂ ਸਰੀਰ ਨੂੰ ਪਾਲਣਹਾਰ ਸਮਝ ਕੇ ਖਾਂਦੇ ਹਾਂ ਉਹ ਸਾਨੂੰ ਪਾਲਦੇ ਨੇ, ਪਰ ਉਹ ਹੀ ਸਾਡੇ ਅੰਦਰ ਜਾ ਕੇ ਅਨੇਕ ਤਰ੍ਹਾਂ ਦੀਆਂ ਜ਼ਹਿਰੀਲੀਆਂ ਸ਼ਿਆਂ ਨੂੰ ਪੈਦਾ ਕਰ ਦਿੰਦੇ ਨੇ ਜਿਹਦੇ ਨਾਲ ਹੌਲੀ ਹੌਲੀ ਸਰੀਰ ਖਤਮ ਹੋ ਜਾਂਦਾ। ਇਸ ਲਈ ਸਰੀਰ ਦੇ ਵਿੱਚ ਗਏ ਹੋਏ ਭੋਜਨ ਦੇ ਅਨੇਕਾਂ ਜ਼ਹਿਰੀਲੇ ਤੇ ਮਾਰੂ ਅਸਰ ਵੀ ਨੇ। ਜੇ ਕਦੇ ਪਾਲਣਹਾਰ ਅੰਨ ਵਿੱਚ ਦੂਸਰਾ ਮਾਰੂ ਅਸਰ ਨਾ ਹੋਵੇ ਤਾਂ ਇਹ ਸਰੀਰ ਕਿੰਨਾ ਵਧੀਕ ਚਿਰ ਮਰੇ ਹੀ ਨਾ। ਇਹ ਪਦਾਰਥਾਂ ਦੀ ਗੱਲ ਤੇ ਸਿਰਫ ਤੁਹਾਨੂੰ ਦ੍ਰਿਸ਼ਟਾਂਤ ਮਾਤਰ ਆਖੀ ਹੈ। ਹੁਣ ਸੁਣੋ ਵਾਹਿਗੁਰੂ ਦੀ ਸ਼ਕਤੀ ਦੀ ਗੱਲ। ਉਹ ਕਰਤਾ ਪੁਰਖ ਤਾਂ ਕਰਤਾ ਵੀ ਹੈ, ਪਾਲਣਾ ਵੀ ਕਰਦਾ ਹੈ ਤੇ ਸੰਗਾਰ ਵੀ ਕਰਦਾ ਹੈ। ਨਿਰਮਾਣ ਸਿੰਘ ਆਖਣ ਲੱਗਾ ਫਿਰ ਮਾਰਦਾ ਕਿਉਂ ਹੈ? ਚੰਗੀ ਗੱਲ ਨਹੀਂ ਸੀ ਨਾ ਰਚਦਾ ਤੇ ਨਾ ਮਾਰਦਾ? ਸੰਤ ਜੀ ਫਿਰ ਕਹਿਣ ਲੱਗੇ ਇਸ ਕਿਉਂ ਦਾ ਉੱਤਰ ਤੇ ਮੇਰੇ ਕੋਲ ਨਹੀਂ, ਪਰ ਹਰ ਬਲਵਾਨ ਦਾ ਬਲ ਆਪਣੇ ਆਪ ਵਿੱਚ ਮਹਾਨ ਹੈ। ਫਿਰ ਤੁਸੀਂ ਜੇ ਸਮਝ ਵਰਤੋ ਤਾਂ ਵਧੇਰੇ ਧਿਆਨ ਤੇ ਅਕਲ ਦੇ ਮੰਡਲ ਵਿੱਚ ਹੀ ਜ਼ਰਾ ਲੈ ਆਓ। ਇੱਕ ਆਦਮੀ ਦੂਸਰੇ ਨੂੰ ਕਤਲ ਕਰਦਾ ਹੈ, ਜੇ ਚਾਨਣ ਨਾ ਹੁੰਦਾ ਤਾਂ ਉਹ ਇਹ ਕੰਮ ਕਰ ਨਾ ਸਕਦਾ, ਕਿਉਂਕਿ ਜੇ ਦਿਸੇ ਹੀ ਨਾ ਤਾਂ ਕਿਸੇ ਦੂਸਰੇ ਵੈਰੀ ਨੂੰ ਉਹ ਮਾਰੇਗਾ ਕਿਵੇਂ। ਅੱਖਾਂ ਦੇ ਚਾਨਣ ਤੋਂ ਬਿਨਾਂ ਦੇਖ ਨਹੀਂ ਸਕਣਾ ਤੇ ਹੱਥਾਂ ਨੇ ਛੁਰੀ ਨਹੀਂ ਚਲਾ ਸਕਣੀ। ਸੋ ਮੂਲ ਕਾਰਨ ਤੇ ਚਾਨਣ ਹੋਇਆ ਨਾ, ਪਰ ਕੀ ਤੁਸੀਂ ਕਿਸੇ ਨੂੰ ਮਾਰਨ ਦਾ ਦੋਸ਼ ਚਾਨਣ ਨੂੰ ਦਿਓਗੇ? ਨਿਰਮਾਣ ਸਿੰਘ ਆਖਣ ਲੱਗੇ ਨਹੀਂ ਜੀ। ਤਾਂ ਸਤ ਜੀ ਕਹਿਣ ਲੱਗੇ ਫਿਰ ਹੁਣ ਪੜੋ ਗੁਰੂ ਨਾਨਕ ਦੇਵ ਜੀ ਦਾ ਵਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ। ਉਹ ਰਚਦਾ ਇਸ ਲਈ ਕਾਦਰ ਹੈ। ਫਿਰ ਪਾਲਣਹਾਰ ਸਿਖਾਉਣ ਹਾਰ ਤੇ ਹੁਕਮ ਵਿੱਚ ਰੱਖਣ ਹਾਰ ਹੈ ਤੇ ਫਿਰ ਅਲੇਪ ਵੀ ਹੈ। ਤੁਸੀਂ ਵਾਹਿਗੁਰੂ ਦਾ ਖਿਆਲ ਉਹਨਾਂ ਦੇ ਗੁਣ ਪੜ ਕੇ ਇੱਕ ਵੱਡੇ ਸਾਰੇ ਮਨੁੱਖ ਵਰਗੇ ਬਣਾ ਲੈਂਦੇ ਹੋ ਤੇ ਇਹ ਗੱਲ ਭੁੱਲ ਜਾਂਦੇ ਹੋ ਕਿ ਵਾਹਿਗੁਰੂ ਸਦਾ ਅਰਲੇਪ ਹੈ। ਜਿਹੜਾ ਮੈਂ ਚਾਨਣ ਦਾ ਦ੍ਰਿਸ਼ਟਾਂਤ ਦਿੱਤਾ ਹੈ ਨਾ, ਉਹ ਸਿਰਫ ਇਹ ਸਮਝਣ ਵਾਸਤੇ ਹੈ। ਇਸ ਕਰਕੇ ਕਿ ਸਾਡੀ ਬੁੱਧੀ ਇਸ ਵੇਲੇ ਜਿਸ ਥਾਂ ਤੇ ਹੈ ਉਹ ਇਸ ਕਾਇਨਾਤ ਨੂੰ ਸਮੁੱਚੇ ਤੌਰ ਤੇ ਸਮਝਣ ਦੇ ਅਸਮਰੱਥ ਹੈ। ਉਪਨਿਸ਼ਦਾਂ ਦੇ ਸਮੇਂ ਤੋਂ ਲੈ ਕੇ ਇਸ ਵੇਲੇ ਤੱਕ ਜਗਤ ਦੀ ਫਿਲਾਸਫੀ ਪੜ੍ਹ ਲਓ। ਇਸ ਗੱਲ ਨੂੰ ਸਾਰੇ ਮੰਨਦੇ ਨੇ ਕਿ ਸਾਡੀ ਬੁੱਧੀ ਦੀ ਤਰੱਕੀ ਦਾ ਜੋ ਦਰਜਾ ਇਸ ਵੇਲੇ ਹੈ ਉਹ ਸਾਰੀ ਦੀ ਸਾਰੀ ਜਾਂ ਸਮੁੱਚੇ ਨੂੰ ਸਮਝਣ ਦੇ ਸਮਰੱਥ ਨਹੀਂ। ਅਸੀਂ ਇੱਕ ਪਹਾੜ ਉੱਤੇ ਇੱਕ ਕੁਦਰਤੀ ਬਣਿਆ ਹੋਇਆ ਇੱਕ ਸੋਹਣਾ ਤਲਾਓ ਤੱਕਿਆ ਹੈ ਜਿਸ ਦੀਆਂ ਕਈ ਨੁਕਰਾਂ ਨੇ। ਇਸ ਦੀ ਬਣਤਾ ਰਹਿਸੀ ਕਿ ਇੱਕ ਟਿਕਾਣੇ ਤੋਂ ਤੁਸੀਂ ਕਦੇ ਸਾਰੇ ਨੂੰ ਨਹੀਂ ਵੇਖ ਸਕਦੇ। ਕੁਝ ਇਸੇ ਤਰ੍ਹਾਂ ਦੀ ਸਾਡੀ ਬੁੱਧੀ ਇਸ ਰਚੇ ਤੇ ਅਣਰਚੇ ਦੇ ਗਿਆਨ ਨੂੰ ਸਮੁੱਚੇ ਤਰ੍ਹਾਂ ਨਾਲ ਨਹੀਂ ਸਮਝ ਸਕਦੀ। ਸੋ ਭਾਈ ਜੀ ਵਿਚਾਰ ਕਰੋ ਵੀ ਤੁਸੀਂ ਰੋਟੀ ਖਾ ਰਹੇ ਹੋ, ਬਿੱਲੀ ਤੁਹਾਡੇ ਕੋਲ ਆ ਬਹਿੰਦੀ ਹੈ, ਉਸ ਦੀ ਮੱਤ ਜਿਸ ਦਰਜੇ ਦੀ ਹੈ ਉਸ ਨਾਲ ਉਹ ਸਮਝਦੀ ਕਿ ਤੁਸੀਂ ਖਾ ਰਹੇ ਹੋ ਤੇ ਉਹ ਮੰਗਦੀ ਹੈ ਵੀ ਮੈਨੂੰ ਵੀ ਦਿਓ। ਤਾਂ ਇਸ ਲੋਕ ਵਿੱਚ ਇਸ ਥਾਂ ਤੇ ਤੁਹਾਡੇ ਨਾਲ ਸਾਂਝੀ ਵਾਲ ਹੈ, ਪਰ ਕਿਉਂਕਿ ਉਸ ਦੀ ਮੱਤ ਤੁਹਾਡੀ ਬੁੱਧੀ ਦੇ ਬਰਾਬਰ ਨਹੀਂ, ਇਸ ਕਰਕੇ ਜਦੋਂ ਤੁਸੀਂ ਪੜ੍ਹਦੇ ਸੁਣਦੇ ਜਾਂ ਲੈਕਚਰ ਦਿੰਦੇ ਹੋ ਉਦੋਂ ਨਹੀਂ ਸਮਝਦੀ ਵੀ ਤੁਸੀਂ ਕੀ ਕਹਿ ਰਹੇ ਹੋ। ਇਸੇ ਤਰ੍ਹਾਂ ਸਾਡੀ ਬੁੱਧੀ ਸਾਡੀ ਅਕਲ ਇਹ ਸਾਰੇ ਕੁਝ ਨੂੰ ਸਮਝਣ ਦੇ ਕਾਬਿਲ ਨਹੀਂ। ਜਿੰਨੀ ਕੁ ਇਸ ਦੀ ਕਾਬਲੀਅਤ ਹੈ ਓਨੀ ਕੁ ਖੋਜ ਕਰ ਰਿਹਾ, ਲੱਭ ਰਿਹਾ, ਤਰੱਕੀ ਕਰ ਰਿਹਾ, ਪਰ ਜਿੱਥੇ ਇਸ ਦੀ ਪਹੁੰਚ ਨਹੀਂ ਤੁਸੀਂ ਉੱਥੇ ਕਾਰਨਾਂ ਨੂੰ ਲੱਭੋ ਤੇ ਕਿਉਂ ਦਾ ਖਿਆਲ ਤੁਹਾਨੂੰ ਆਵੇ, ਬੁੱਧੀ ਤੇ ਤੇਜ਼ ਹੋਵੇਗੀ, ਪਰ ਜੇ ਸੁਭਾਅ ਝਗੜਾਲੂਏ ਹੁਜਤੀ ਏ ਤਾਂ ਉਹ ਹੀ ਉੱਨਤੀ ਦਾ ਮਾਰਗ ਸਗੋਂ ਦੁੱਖ ਦਾ ਕਾਰਨ ਹੋ ਜਾਏਗਾ। ਨਿਰਮਾਣ ਸਿੰਘ ਜੀ ਆਖਣ ਲੱਗੇ ਫਿਰ ਸੰਤ ਜੀ ਤੁਹਾਡਾ ਕੀ ਭਾਵ ਹੋਇਆ ਕਿ ਜਿੰਨਾ ਕੁਝ ਸਮਝ ਸਕਦੇ ਹੋ ਓਨਾ ਕੁਝ ਸਮਝੋ ਫਿਰ ਅਮਲ ਕਰੋ ਤੇ ਉਸ ਉੱਤੇ ਜੋ ਮਾਰਗ ਸਤਿਗੁਰੂ ਨੇ ਦੱਸਿਆ। ਸੰਤ ਜੀ ਕਹਿਣ ਲੱਗੇ ਦੇਖੋ ਭਾਈ ਗਿਆਨ ਚੰਗਾ ਪਰ ਸਿਰਫ ਗਿਆਨ ਜਿਹੜਾ ਨਾ ਉਹ ਚਲਾਕੀਆਂ ਵਾਲੀ ਗੱਲ ਹੈ। ਗਿਆਨ ਹੈ ਤਾਂ ਅਮਲ ਚਾਹੀਦਾ ਹੈ। ਅਮਲ ਹੋਵੇ ਪਹਿਲਾਂ ਸ਼ੁਭ ਆਚਰਣ ਦਾ, ਸ਼ੁਭ ਗੁਣਾਂ ਦਾ। ਨਿਰਾ ਸ਼ੁਭ ਆਚਰਣ ਦਾ ਅਮਲ ਕਾਫੀ ਨਹੀਂ। ਮਨ ਨੂੰ ਵਾਹਿਗੁਰੂ ਨਾਲ ਲਾਉਣ ਦਾ ਅਮਲ ਸਦਾ ਸੁੱਖ ਬਖਸ਼ਦਾ ਹੈ। ਨਿਰਮਾਣ ਸਿੰਘ ਜੀ ਕਹਿਣ ਲੱਗੇ ਜੀ ਉਹ ਕਿਵੇਂ? ਸੰਤ ਜੀ ਨੇ ਆਖਿਆ ਇਸ ਲਈ ਕਿ ਅਸੀਂ ਦੁਖੀ ਹਾਂ, ਦੁੱਖ ਤੋਂ ਡਰਦੇ ਹਾਂ, ਸੁੱਖ ਲੋਚਦੇ ਹਾਂ। ਉਹ ਕਰਤਾ ਪੁਰਖ ਸੁੱਖ ਤੇ ਆਨੰਦ ਦਾ ਸਰੂਪ ਹੈ। ਸੁਖੀ ਵਾਹਿਗੁਰੂ ਕੋਲ ਬਹਿ ਕੇ ਸੁਖੀ ਹੋਈਦਾ ਹੈ। ਹੋਰਨਾਂ ਸੁਖੀਆਂ ਦੇ ਸੁੱਖ ਛਿੰਨ ਭੰਗਰੀ ਨੇ, ਉਹ ਬਿਨਸਦੇ ਨੇ ਤਾਂ ਦੁੱਖ ਹੋਰ ਵੱਧ ਹੁੰਦਾ ਹੈ। ਉਹ ਕਰਤਾ ਪੁਰਖ ਕਦੇ ਬਿਨਸਦਾ ਨਹੀਂ, ਇਸ ਕਰਕੇ ਉਸ ਨਾਲ ਪਿਆਰ ਕਰਿਆ ਕਦੇ ਵਿਛੋੜੇ ਦਾ ਦੁੱਖ ਨਹੀਂ ਹੁੰਦਾ। ਬਾਗ ਸਿੰਘ ਕਹਿਣ ਲੱਗਾ ਜੀ ਉਹ ਰਚਨਹਾਰ, ਉਸ ਨੂੰ ਸਾਡੀ ਭਗਤੀ ਦੀ ਲੋੜ ਹੈ। ਸੰਤ ਜੀ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਗੁਰਮੁਖੋ, ਇੰਨੀਆਂ ਬਰੀਕ ਵਿਚਾਰਾਂ ਵਿੱਚ ਮੋਟੇ ਮੋਟੇ ਠੁੱਲੇ ਮਾਰਨੇ ਚੰਗੇ ਨਹੀਂ ਹੁੰਦੇ, ਪਰ ਚਲੋ ਤੁਹਾਡੀ ਖੁਸ਼ੀ, ਧਿਆਨ ਨਾਲ ਸੁਣ ਲਓ। ਉਸ ਨੂੰ ਲੋੜ ਨਹੀਂ ਪਰ ਲੋੜ ਹੈ ਵੀ। ਕਿਵੇਂ? ਦੇਖੋ ਜੇ ਸਾਨੂੰ ਠੰਡ ਲੱਗ ਰਹੀ ਹੋਵੇ ਤੇ ਅਸੀਂ ਕੀ ਕਰਦੇ ਹਾਂ? ਅੱਗ ਲੱਭਦੇ ਹਾਂ, ਉਸਦੇ ਨੇੜੇ ਜਾਂਦੇ ਹਾਂ, ਤਾਂ ਸਾਡਾ ਪਾਲਾ, ਸਾਡੀ ਠੰਡ ਦੂਰ ਹੋ ਜਾਂਦੀ ਹੈ। ਹੁਣ ਤੁਸੀਂ ਕੀ ਆਖੋਗੇ ਵੀ ਅੱਗ ਨੂੰ ਸਾਡੀ ਲੋੜ ਹੈ? ਇਸੇ ਤਰ੍ਹਾਂ ਅਸੀਂ ਸੁੱਖ ਦੇ ਲੱਭਣ ਵਾਲੇ, ਉਸ ਦੇ ਕੀਤੇ ਨਾਲ ਭਾਵ ਉਸਦੀ ਬਣਾਏ ਹੋਏ ਧਨ ਨਾਲ, ਪਦਾਰਥ ਨਾਲ ਮੋਹ ਪਾ ਕੇ ਜਦੋਂ ਅਸੀਂ ਦੁਖੀ ਹੋਏ ਤਾਂ ਉਸ ਦੁੱਖ ਤੋਂ ਦੂਰ ਹੋਣ ਦੇ ਲਈ ਅਸੀਂ ਸਦਾ ਸੁੱਖ ਸਰੂਪ ਵਾਹਿਗੁਰੂ ਦੇ ਕੋਲ ਜਾਂਦੇ ਹਾਂ ਤਾਂ ਸੁਖੀ ਹੁੰਦੇ ਹਾਂ। ਉਸ ਨਿਰਲੇਪ ਨੂੰ ਸਾਡੀ ਲੋੜ ਨਹੀਂ, ਉਹ ਆਨੰਦ ਸਰੂਪ ਹੈ, ਪ੍ਰੇਮ ਰੂਪ ਹੈ, ਤੇ ਪ੍ਰੇਮ ਦਾ ਇੱਕ ਲੱਛਣ ਹੈ ਕਿ ਉਹ ਪ੍ਰੇਮ ਕਰਦਾ ਹੈ, ਤੇ ਪ੍ਰੇਮ ਕੀਤਾ ਜਾਂਦਾ ਹੈ ਆਪਣੀ ਕੀਤੀ ਨੂੰ, ਭਾਵ ਆਪਣੇ ਬਣਾਏ ਹੋਏ ਜਗਤ ਨੂੰ, ਤੇ ਇਹ ਜਗਤ ਵੀ ਉਸ ਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਪ੍ਰੇਮ ਸਰੂਪ ਵਾਹਿਗੁਰੂ ਨੂੰ ਪਿਆਰ ਕਰਦੇ ਹਾਂ ਨਾ, ਤਾਂ ਪ੍ਰੇਮ ਦਾ ਇੱਕ ਅੰਗ ਪੂਰਾ ਹੋ ਜਾਂਦਾ ਹੈ। ਸਾਡੇ ਵਿੱਚ ਜਿਹੜਾ ਆਪਣਾ ਆਪ ਹੈ ਨਾ, ਉਹ ਉਸ ਕਰਤਾਰ ਦੀ ਅੰਸ਼ ਹੈ, ਉਸ ਦਾਤੇ ਵਿੱਚ ਪ੍ਰੇਮ ਹੈ, ਤੇ ਉਸ ਦੀ ਅੰਸ਼ ਹੋਣ ਕਰਕੇ ਸਾਡੇ ਵਿੱਚ ਪ੍ਰੇਮ ਦੀ ਸੱਤਿਆ ਹੈ। ਇਹ ਅੰਸ਼ ਜਿਸ ਦੀ ਅੰਸ਼ ਹੈ ਨਾ, ਜਦੋਂ ਉਸ ਵੱਲ ਰੁੱਖ ਕਰ ਦਈਏ ਤਾਂ ਦਵੱਲੀ ਪ੍ਰੇਮ ਹੁਲਾਰੇ ਵਿੱਚ ਆਉਂਦਾ ਹੈ। ਸੋ ਭਾਈ, ਸਾਈ ਨਿਰਲੇਪ ਹੈ, ਉਹ ਸਾਡੇ ਪਿਆਰ ਦਾ ਭੁੱਖਾ ਨਹੀਂ, ਪਰ ਉਹ ਪ੍ਰੇਮ ਹੈ। ਸਾਡੇ ਪਿਆਰ ਦਾ ਰਸ ਭਾਵੇਂ ਕਿੰਨਾ ਨਿੱਕਾ ਜਿਹਾ ਵੀ ਕਿਉਂ ਨਾ ਹੋਵੇ, ਉਹ ਉਸ ਰਸ ਨੂੰ ਮਾਨਣ ਵਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਦੇ ਇਸ ਉੱਚੇ ਭਾਵ ਨੂੰ ਉਹਨਾਂ ਦੇ ਜ਼ੁਬਾਨੀ ਇਸ ਤਰ੍ਹਾਂ ਦੱਸਿਆ ਨੇ, ਮੈਂ ਗੁਣਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਭਾਵ ਭਗਤ ਨਾਮਦੇਵ ਜੀ ਕਹਿੰਦੇ ਨੇ ਬਈ ਵਾਹਿਗੁਰੂ ਕਹਿੰਦਾ ਕਿ ਸਭ ਦਾ ਜੀਵਨ ਮੈਂ ਹਾਂ, ਪਰ ਮੇਰਾ ਜੀਵਨ ਮੇਰੇ ਦਾਸ ਮੇਰੇ ਪਿਆਰੇ ਨੇ। ਨਿਰਮਾਣ ਸਿੰਘ ਜੀ ਆਖਣ ਲੱਗੇ ਵਾਹ ਵਾਹ ਕੁਰਬਾਨ। ਉਹ ਰਸਨਾ ਤੋਂ ਕੁਰਬਾਨ ਜਿਹੜੀ ਨਾਮ ਨਾਲ ਰਸ ਭਿੰਨੀ ਹੋ ਕੇ ਠੰਡ ਪਾ ਰਹੀ ਹੈ, ਮਨ ਨੂੰ ਸੋਝੀ ਆ ਗਈ ਵੀ ਅਸੀਂ ਤਾਂ ਨਾ ਐਵੇਂ ਨਿੱਕੀ ਜਿਹੀ ਅਕਲ ਨਾਲ ਹੁਜਤਾਂ ਨਾਲ ਦੁਖੀ ਹੋ ਰਹੇ ਹਾਂ, ਉੱਚੀ ਨਜ਼ਰ ਨਹੀਂ ਕਰਦੇ। ਸੰਤ ਜੀ ਕਹਿਣ ਲੱਗੇ ਭਾਈ, ਜਦੋਂ ਮੈਂ ਆਖਦਾ ਕਿ ਅਸੀਂ ਜਾਣ ਨਹੀਂ ਸਕਦੇ ਤਾਂ ਮੇਰਾ ਮਤਲਬ ਮੂਰਖਤਾ ਜਾਂ ਅਗਿਆਨ ਵਿੱਚ ਰਹਿਣ ਦਾ, ਉਪਦੇਸ਼ ਦੇਣ ਤੋਂ ਨਹੀਂ ਹੁੰਦਾ, ਬਲਕਿ ਇੱਕ ਦ੍ਰਿਸ਼ਟਾਂਤ ਨਾਲ ਸਮਝ ਲਓ ਕਿ ਅਕਲ ਦੀ ਵਰਤਨ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਜਿਵੇਂ ਇਸ ਦੀ ਹੱਦ ਹੈ, ਜਿਵੇਂ ਕੋਈ ਗਾਂ 10 ਮੀਟਰ ਰੱਸਾ ਪਾ ਕੇ ਕਿੱਲੇ ਨਾਲ ਬੱਧੀਏ ਤੇ ਕੋਈ ਉਸ ਨੂੰ ਕਹਿੰਦਾ ਤੂੰ ਹੱਦਬੰਦੀ ਵਿੱਚ ਹੈ, ਉਹ ਕਿੱਲੇ ਤੇ ਬੈਠੀ ਰਹਿੰਦੀ ਹੈ, ਫਿਰ ਉਸ ਨੂੰ ਕਹਿੰਦਾ ਵੀ ਤੂੰ ਕਿੱਲੇ ਦੀ ਕੈਦ ਨਹੀਂ, ਉੱਠ ਫਿਰ ਤੁਰ ਪੱਠੇ ਖਾ, ਤਾਂ ਉੱਠ ਕੇ ਤੁਰਦੀ ਫਿਰਦੀ ਹੈ, 10 ਗਜ਼ ਤੋਂ ਅੱਗੇ ਨਹੀਂ ਜਾ ਸਕਦੀ। ਉਸ ਵੇਲੇ ਉਸ ਨੂੰ ਨਾ ਆਪਣੀ ਖੁੱਲ ਤੇ ਹੱਦਬੰਦੀ ਦਾ ਪਤਾ ਲੱਗਦਾ ਹੈ। ਸਾਨੂੰ ਜੋ ਬੁੱਧੀ ਪ੍ਰਾਪਤ ਹੈ ਨਾ, ਬੜੀ ਵਿਸ਼ਾਲ ਵਸਤੂ ਹੈ, ਤਰੱਕੀ ਕਰਦੀ ਹੈ, ਪਰ ਜਿੱਥੇ ਕੁ ਇਹ ਇਸ ਵੇਲੇ ਹੈ ਉਸ ਸਾਰੇ ਵਾਹਿਗੁਰੂ ਨੂੰ ਨਹੀਂ ਜਾਣ ਸਕਦੀ। ਇਸ ਤਰ੍ਹਾਂ ਸਮਝੋ ਕਿ ਸਾਨੂੰ ਵਾਹਿਗੁਰੂ ਵੱਲੋਂ ਇੱਕ ਚੋਣ ਕਰਨ ਦਾ ਭਾਵ, ਆਪਣੀ ਮਰਜ਼ੀ ਮੁਤਾਬਕ ਤੁਰਨ ਦਾ ਇਹ ਖੁੱਲ ਪ੍ਰਾਪਤ ਹੈ। ਪਰ ਫਿਰ ਉਸੇ ਦ੍ਰਿਸ਼ਟਾਂਤ ਨੂੰ ਸਮਝੋ, ਗਾਂ ਦੇ 10 ਮੀਟਰ ਦੇ ਦਾਇਰੇ ਵਿੱਚ ਤੁਰਨ ਮੁਤਾਬਕ ਹੈ। ਹੁਣ ਵਿਚਾਰ ਕਰੋ ਕਿ ਸਾਡੀ ਬੁੱਧੀ ਜਦੋਂ ਆਪਣਾ ਜ਼ੋਰ ਲਾ ਕੇ ਸਮਝ ਲਵੇ ਕਿ ਭਾਈ ਰਸਤਾ ਤੇ ਅਮਲ ਦਾ ਹੈ ਤੇ ਅਮਲ ਨਾਲ ਹੀ ਨਿਸ਼ਚਾ ਪ੍ਰਪੱਕ ਹੋਣਾ ਹੈ, ਤਾਂ ਫਿਰ ਨਿਸ਼ਚੇ ਦੇ ਅੰਤ ਵਿੱਚ ਜਾ ਕੇ ਤਤ ਗਿਆਨ ਪ੍ਰਗਟਦਾ ਹੈ। ਗੁਰੂ ਜੀ ਨੇ ਆਖਿਆ, ਜਾਂਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸੋ ਜਦੋਂ ਤੱਕ ਵਿਸ਼ਵਾਸ ਵਿੱਚ ਨਾ ਆਓ ਉਦੋਂ ਤੱਕ ਤਤ ਗਿਆਨ ਨਹੀਂ ਪ੍ਰਗਟ ਹੁੰਦਾ। ਜਦੋਂ ਕਹੀਦਾ ਬਈ ਮਾਰੈ ਰੱਖੈ ਇੱਕੋ ਆਪ, ਮਾਨੁਖ ਕਹਿ ਕਿਛ ਨਾ ਹੀ ਹਾਥ, ਤਾਂ ਮਤਲਬ ਇਹ ਹੁੰਦਾ ਬਈ ਭਾਈ ਇਹ ਉਹੋ ਜਿਹੀ ਗੱਲ ਹੈ ਕਿ ਗਾਂ 10 ਮੀਟਰ ਦੇ ਵਿੱਚ ਤੇ ਆਜ਼ਾਦ ਏ, ਪਰ 10 ਮੀਟਰਾਂ ਤੋਂ ਬਾਹਰ ਨਹੀਂ ਜੇ ਜਾ ਸਕਦੀ। ਤੇ ਜਦੋਂ ਕਹੀਦਾ ਉਦਮ ਕਰੋ ਵਡਭਾਗੀਓ, ਸਿਮਰੋ ਹਰ ਹਰ ਰਾਏ, ਤਾਂ ਫਿਰ ਭਾਵ ਇਹ ਹੁੰਦਾ ਕਿ ਉਸ 10 ਮੀਟਰ ਦੇ ਅੰਦਰ ਅਸੀਂ ਹਿੰਮਤੀ ਹੋ ਸਕਦੇ ਹਾਂ। ਜਿਸ ਵੇਲੇ ਵੇਖੀਦਾ ਬਈ ਇਸ ਦੇ ਬਾਵਜੂਦ ਇਹ ਉਦਮੀ ਤੇ ਉਦਮੀ ਦੀ ਬਜਾਏ ਆਲਸੀ ਬਣ ਕੇ ਦੁਖੀ ਹੋ ਰਿਹਾ, ਤਾਂ ਉਸ ਵੇਲੇ ਕਹੀਦਾ ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਸੋ ਭਾਈ ਜੇ ਸੁਖ ਲੋਚਦੇ ਹੋ ਤਾਂ ਗੁਰੂ ਜੀ ਦਾ ਇਹ ਉਪਦੇਸ਼ ਹਿਰਦੇ ਵਿੱਚ ਧਾਰਨ ਕਰੋ, ਸਾਜਣ ਸੰਤ ਕਰੋ ਏਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਬਾਗ ਸਿੰਘ ਜੀ ਆਖਣ ਲੱਗਿਆ, ਹਾਂਜੀ ਤੁਸੀਂ ਸੱਚ ਫੁਰਮਾਨ ਕੀਤਾ, ਠੰਡ ਪੈਂਦੀ ਗੁਰਬਾਣੀ ਸੁਣ ਕੇ ਤੇ ਭਾਵ ਸਮਝ ਕੇ, ਜਿਸ ਤੋਂ ਸਤਿਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਸੁਖ ਹਾਸਲ ਹੋਣਾ ਤੇ ਨਾ ਮੰਨਣ ਤੋਂ ਦੁੱਖ ਹਾਸਲ ਹੋਣ ਦੀ ਸਮਝ ਪੈ ਜਾਏਗੀ। ਜਿਵੇਂ ਇੱਕ ਵਾਰ ਕਿਸੇ ਪਾਣੀ ਤੋਂ ਪਾਰ ਹੋਣਾ ਸੀ ਨਾ, ਤਾਂ ਸ੍ਰੀ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਵਾਹਿਗੁਰੂ ਕਹਿੰਦਾ ਪਾਣੀ ਤੇ ਤੁਰਿਆ, ਤੂੰ ਪਾਰ ਹੋ ਜਾਏਗਾ। ਜਦੋਂ ਅੱਧੀ ਕੁ ਵਾਟ ਲੰਘ ਗਏ ਤਾਂ ਮਰਦਾਨੇ ਨੇ ਸੁਣਿਆ ਵੀ ਗੁਰੂ ਜੀ ਕੁਝ ਹੋਰ ਆਖ ਰਹੇ ਨੇ। ਵਾਹਿਗੁਰੂ ਕਹਿਣਾ ਛੱਡ ਕੇ ਮਰਦਾਨਾ ਉਹ ਕੁਝ ਕਹਿਣ ਲੱਗਾ ਤਾਂ ਡੱਗਾ ਪਾਣੀ ਵਿੱਚ ਡੁੱਬਣ ਲੱਗ ਪਿਆ। ਭਾਈ ਮਰਦਾਨੇ ਨੇ ਪੁਕਾਰ ਕੇ ਕਿਹਾ, ਪਾਤਸ਼ਾਹ ਮੈਂ ਡੁੱਬਦਾ, ਮੇਰੀ ਬਾਹੜੀ ਕਰੋ। ਹੁਕਮ ਹੋਇਆ, ਕਹੋ ਵਾਹਿਗੁਰੂ, ਬਚਣ ਤੇ ਪਹਿਰਾ ਦੇ ਤੇ ਆਪਣੀ ਕੀਤੀ ਨਾ ਕਰ। ਤਾਂ ਮਰਦਾਨਾ ਵਾਹਿਗੁਰੂ ਜਪਣ ਲੱਗ ਪਿਆ ਤੇ ਇਸੇ ਤਰ੍ਹਾਂ ਤਰ ਕੇ ਪਾਰ ਹੋ ਗਿਆ। ਇਸੇ ਤਰ੍ਹਾਂ ਦੀ ਇੱਕ ਹੋਰ ਸਾਖੀ ਹੈ, ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਵਾਰ ਬੜੀ ਉਜਾੜ ਆ ਗਈ, ਲਓ ਅਸੀਂ ਜ਼ੁਬਾਨੀ ਕਾਹਨੂੰ ਸੁਣਾਈਏ, ਤੁਹਾਨੂੰ ਬੜੀ ਮਿੱਠੀ ਬੋਲੀ ਵਿੱਚ ਸੁਣਾਉਣੇ ਆ। ਇਹ ਕਹਿ ਕੇ ਸੰਤ ਜੀ ਹੋਰਾਂ ਨੇ ਪੁਰਾਤਨ ਜਨਮ ਸਾਖੀ ਦੀ ਪੋਥੀ ਫੜ ਲਈ ਤੇ ਉਸ ਵਿੱਚੋਂ ਸਾਖੀ ਇਸ ਤਰ੍ਹਾਂ ਪੜ ਕੇ ਸੁਣਾਈ। ਤਬ ਬਾਬਾ ਤੇ ਮਰਦਾਨਾ ਉਥੋਂ ਰਵਦੇ ਰਹੇ, ਜੋ ਜਾਂਦੇ ਜਾਂਦੇ ਵੱਡੀ ਉਜਾੜ ਵਿੱਚ ਆਏ ਪਏ। ਤਬ ਉਥੇ ਕੋਈ ਮਿਲਿਆ ਨਹੀਂ, ਤਾਂ ਮਰਦਾਨੇ ਨੂੰ ਬਹੁਤ ਭੁੱਖ ਲੱਗ ਗਈ। ਤਾਂ ਮਰਦਾਨੇ ਨੇ ਆਖਿਆ, ਬਾਬਾ ਸੁਹਾਣ ਤੇਰੀ ਭਗਤ ਨੂੰ, ਅਸੀਂ ਤੇ ਡੂਮ ਸੇ ਮੁਲਕ ਦੇ ਟੁਕੜੇ ਮੰਗ ਖਾਂਦੇ ਥੇ, ਉਥੋਂ ਵੀ ਗਵਾਇਆ, ਹੁਣ ਤਾਂ ਵੱਡੀ ਉਜਾੜ ਵਿੱਚ ਆਏ ਪਏ ਆ, ਕਦੇ ਖੁਦਾਏ ਕੱਢ ਹੈ ਤਾਂ ਨਿਕਲੇ, ਹੁਣੇ ਕੋਈ ਸ਼ੀ ਬੁੱਕ ਪਵੇਗਾ ਤਾਂ ਮਾਰ ਜਾਵੇਗਾ। ਤਾਂ ਬਾਬੇ ਆਖਿਆ, ਮਰਦਾਨਿਆ ਤੇਰੇ ਨੇੜੇ ਕੋਈ ਨਹੀਂ ਆਉਂਦਾ, ਪਰ ਤੂੰ ਹੁਸ਼ਿਆਰ ਹੋ। ਆਖਿਆ ਸੁ ਜੀ ਕਿਉਂ ਕਰ ਹੁਸ਼ਿਆਰ ਹੋਵਾਂ, ਉਜਾੜ ਵਿੱਚ ਆਏ ਪਿਆ। ਤਾਂ ਬਾਬੇ ਨੇ ਆਖਿਆ, ਮਰਦਾਨਿਆ ਅਸੀਂ ਉਜਾੜ ਵਿੱਚ ਨਹੀਂ, ਵਸਦੀ ਵਿੱਚ ਹਾਂ, ਜਿੱਥੇ ਨਾਉ ਚੇਤੇ ਆਉਂਦਾ ਹੈ ਉੱਥੇ। ਬਾਬੇ ਸ਼ਬਦ ਬੋਲਿਆ, ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੁੱਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇ ਭੇਖ ਪਏ, ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ ਰਹਾਓ। ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ, ਪੀਰ ਪੈਕਾਂਬਰ ਸਾਲਿਕ ਸਾਧਕ ਛੋਡੀ ਦੁਨੀਆ ਥਾਏ ਪਏ, ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਕਾਪੜ ਛੋਡੇ ਚਮੜ ਲੀਏ, ਦੁਖੀਏ ਦਰਦਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਭਏ, ਖਲੜੀ ਖਪੜੀ ਲੱਕੜੀ ਚਮੜੀ ਸ਼ਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹਾਂ ਸਾਂਗੀ ਤੇਰਾ ਪ੍ਰਣਵੈ ਨਾਨਕ ਜ਼ਾਤ ਕੈਸੀ। ਤਬ ਬਾਬੇ ਆਖਿਆ, ਮਰਦਾਨਿਆ ਸ਼ਬਦ ਚਿੱਤ ਕਰ। ਤਬ ਗੁਰੂ ਬਾਬੇ ਆਖਿਆ, ਮਰਦਾਨਿਆ ਰਬਾਬ ਵਜਾਏ। ਮਰਦਾਨੇ ਨੇ ਆਖਿਆ, ਜੀ ਮੇਰਾ ਘੱਟ ਭੁੱਖ ਨਾਲ ਮਿਲ ਗਿਆ, ਰਬਾਬ ਕਿੰਜ ਵਜਾ ਸਾਂ। ਤਾਂ ਬਾਬੇ ਆਖਿਆ, ਮਰਦਾਨਿਆ ਚੱਲ ਪਿੱਛੇ ਕਿਸੇ ਵਸ ਦੀ ਜਗ੍ਹਾ। ਮਰਦਾਨੇ ਨੇ ਆਖਿਆ, ਜੀ ਭੁੱਖ ਨਾਲ ਮੇਰੀ ਜਾਨ ਪਈ ਨਿਕਲਦੀ ਹੈ। ਤਾਂ ਬਾਬੇ ਨੇ ਆਖਿਆ, ਮਰਦਾਨਿਆ ਤੈਨੂੰ ਮਰਨ ਨਹੀਂ ਦਿੰਦੇ, ਹੁਸ਼ਿਆਰ ਹੋ। ਬਾਬੇ ਨੇ ਕਿਹਾ, ਮਰਦਾਨਿਆ ਇਸ ਰੁੱਖ ਦੇ ਫਲ ਖਾ ਲੈ, ਰੱਜ ਕੇ ਖਾ, ਜਿਤਨੇ ਖਾ ਸਕਣਾ, ਪਰ ਪੱਲੇ ਨਾ ਬੰਨੀ। ਮਰਦਾਨੇ ਨੇ ਆਖਿਆ, ਜੀ ਪੜਾ ਹੋਵੇ। ਭਾਈ ਮਰਦਾਨੇ ਨੇ ਫਲ ਖਾਧੇ, ਬੜੇ ਸਵਾਦੀ ਲੱਗੇ, ਭੁੱਖ ਦੂਰ ਹੋ ਗਈ। ਮਨ ਵਿੱਚ ਖਿਆਲ ਆਇਆ, ਕੁਝ ਨਾਲ ਲੈ ਲਵਾਂ, ਫਿਰ ਪਤਾ ਨਹੀਂ ਕਿੱਥੇ ਭੁੱਖ ਲੱਗ ਪਵੇ, ਭੁੱਖ ਲੱਗੇਗੀ ਤੇ ਖਾ ਲਵਾਂਗਾ। ਥੋੜੀ ਦੇਰ ਬਾਅਦ ਜਦੋਂ ਮਰਦਾਨੇ ਨੂੰ ਫਿਰ ਭੁੱਖ ਲੱਗੀ ਤਾਂ ਉਹਨਾਂ ਪੱਲੇ ਬੰਨੇ ਹੋਏ ਫਲਾਂ ਨੂੰ ਖਾਣ ਲੱਗਾ, ਜਾਂ ਮੂੰਹ ਵਿੱਚ ਪਾਇਆ ਤਾਂ ਉਸੇ ਵੇਲੇ ਡਿੱਗ ਪਿਆ। ਬਾਬੇ ਨੇ ਆਖਿਆ, ਮਰਦਾਨਿਆ ਕੀ ਹੋਇਆ ਜੀ? ਮਰਦਾਨੇ ਨੇ ਆਖਿਆ, ਜੀ ਪਾਤਸ਼ਾਹ ਤੁਸੀਂ ਕਿਹਾ ਸੀ ਪੱਲੇ ਨਾ ਬੰਨੀ, ਮੈਂ ਉਹ ਵਾਲੇ ਫਲ ਨਾਲ ਲੈ ਆਇਆ ਸਾਂ, ਹੁਣ ਖਾਂਦਿਆਂ ਬਸ ਮੂੰਹ ਪਾਉਂਦਿਆਂ ਹੀ ਡਿੱਗ ਪਿਆ। ਤਬ ਬਾਬੇ ਨੇ ਆਖਿਆ, ਮਰਦਾਨਿਆ ਬੁਰਾ ਕੀਤਾ ਜੀ, ਜੋ ਤੈਨੂੰ ਫਲ ਦਿੱਤੇ ਸਨ ਹੈਣ ਤੇ ਜ਼ਹਿਰੀਲੇ ਸਨ, ਪਰ ਬਚਨ ਕਰਕੇ ਅੰਮ੍ਰਿਤ ਫਲ ਹੋ ਗਏ ਸਨ। ਤਾਂ ਬਾਬੇ ਨੇ ਮਰਦਾਨੇ ਦੇ ਮੱਥੇ ਨੂੰ ਆਪਣਾ ਚਰਨ ਛੁਆਇਆ, ਤਾਂ ਮਰਦਾਨਾ ਚੰਗਾ ਪੜਾ ਹੋ ਕੇ ਉੱਠ ਬੈਠਾ। ਮਰਦਾਨੇ ਨੇ ਕਿਹਾ, ਸੱਚੇ ਪਾਤਸ਼ਾਹ ਕੁਰਬਾਨ ਹਾਂ ਤੁਹਾਡੇ ਤੋਂ। ਸੋ ਭਾਈ ਇਹਨਾਂ ਗੱਲਾਂ ਨੂੰ ਸਮਝ ਲਓ, ਬਈ ਗੁਰੂ ਦੇ ਬਚਨ ਤੇ ਭਰੋਸਾ ਕਰਨਾ ਕੀਮਤੀ ਵਸਤੂ ਹੈ। ਗੁਰੂ ਦਾ ਬਚਨ ਹੈ ਸੰਸਾਰ ਦੁਖੀ ਹੈ, ਤੇ ਉਹ ਜਿੱਤੇਗਾ ਜਿਹੜਾ ਨਾਮ ਨੂੰ ਮੰਨੇਗਾ। ਨਾਮ ਵੱਲ ਆਓ, ਮਨ ਸ਼ੁੱਧ ਹੋ ਕੇ ਰਸੇਗਾ, ਦ੍ਰਿਸ਼ਟੀ ਉੱਚੀ ਹੋਵੇਗੀ ਤੇ ਆਨੰਦ ਆਵੇਗਾ। ਸਤਿਗੁਰੂ ਦਾ ਬਚਨ ਕੀ ਹੈ, ਆਪ ਤੇ ਬਚਨ ਕਿੱਥੇ ਹੈ? ਸਤਿਗੁਰੂ ਦੀ ਬਾਣੀ ਪੜੋ, ਵਿਚਾਰੋ ਤੇ ਗਾਓ ਤੇ ਅਮਲ ਕਰੋ। ਸਰਦਾਰ ਬਾਗ ਸਿੰਘ ਆਖਣ ਲੱਗੇ, ਜੀ ਖਿਮਾ ਕਰਿਓ ਕਿ ਪਾਣੀ ਤੇ ਤੁਰਨਾ ਤੇ ਜ਼ਹਿਰੀਲੇ ਫਲਾਂ ਦਾ ਮਿੱਠਾ ਹੋ ਜਾਣਾ ਹੋ ਸਕਦਾ, संत जी आखन लगे भाई योग दर्शन विच हर जीव दे गल कर लैण दी तरकीब लिखी है। तुसी आप पढ़िया कि अखबारां विच तुहाडे एक प्रसिद्ध साइंस दे प्रोफेसर प्रोफेसर रमन दे सामने एक जोगी किल्ला ते जहर खा के भी नहीं सी मरिया। सो जिनी उस विच ताकत सी उन्नी कु चल गया, ताकत तो वध तुरिया तां मरिया। सो जो गल्लां जोगी कर सकदे ने वह गल्लां जगन्नाथ नाथ मेरा सतगुरु क्यों नहीं कर सकता। भाई निर्माण सिंह ने आख्या हां जी वैसे ना ऐसे प्रश्न व्यर्थ हुंदे ने, जो रस वाली लड़ी चल रही सी ना उस विच विघन पैंदा है। गुरु ने आख्या रिद्ध सिद्ध नामे की दासी, तां इह कहिड़ी खास गल होई कि किते इहो जिहियां गल्लां वी हो जाण। भाई बाग सिंह कहण लगे जी मेरे कोलों भुल्लो ही खिमा कर दिओ। संत जी ने आख्या भाई निर्माण सिंह जी सुखमणी साहब दा पाठ रोज करो, तुसी वेखोगे कि गुरु की ए बाणी पड़ा थोड़े दिनों विच की असर कर दी है। ये साड़ी अजमाई हुई गल है ते साड़ा भरोसा भी है कि जे तुसी सुखमणी साहब दा पाठ मन जोड़ के करोगे ना तो सुखी हो जाओगे। जीवां दे बचना ने की सारना है, भावें कई बार प्यारियां दे उपदेश नाल तरवास आ जांदा है, पर जड़ी तुरकी बाणी आई तिन सगली चिंत मिटाई है ना, ए बाणी नू वर है पूरे गुरु दा। आस है कि कुछ दिनां विच ही ठंड वरत जाएगी ते फिर तुहाडे कोल ना ये पाठ छुट्टन नहीं लगा, नाले नाम विच लग जाओगे। जे कुछ वरे लगे रहे तां रस विच पै जाओगे ते फिर उच्च दृष्टि प्राप्त होवेगी। सो सजणो सतसंग करिया करो, ये जो तुहाडे सिर ते गुरु सर्व समर्थ सतगुरु है ना, ये अमृत दा समुंदर है, इस तों अमृत पिया करो ते हुकम मन के नाम जपया करो ते सतसंग करिया करो। सो निर्माण सिंह जी जदों कदे इधर आओ तां जरूर आओ, आओ रल बैठिए, व्यर्थ बहसा विच ना सानू पाओ, क्योंकि इन्हां नाल ना सानू सुख ते ना तुहाडा भला। दौलत सिंह जी आखन लगे जी सच क्या ने, एक होर बेनती तुहानू करन आए सां तां कि असी भी तुहाडे तों होर सुख लै लईए। संत जी ने कहा जी हुक्म करो। दौलत सिंह आखन लगे जी साध संगत दी बेनती है कि इस वार ना तुसी किते श्री गुरु गोबिंद सिंह साहिब जी महाराज दे प्रकाश दिवस ते आके जे गुरु के बचन सुनाओ तां बड़ी कृपा होवे। संत जी ने बड़े प्यार नाल इन्हां गुरमुखां दा ए संदेश प्रवान कीता अते फिलहाल अज सारे जने परस्पर फतेह मिला बुला के विदा हुए।